ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਸਾਧੁਨੀ ਗੁਰਪ੍ਰਸਾਦ ਧੰਨ ਵਾਹਿਗੁਰੂ ਸਾਹਿਬ ਜੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨਾ ਕਹੁ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨਾ ਕਹੁ ਨਾਨਕ ਹਰ ਭਜ ਮਨਾ ਜੇਹ ਬਿਦ ਜਲ ਕੋ ਮੀਨ ਪਰਮ ਸਨਮਾਨ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲੇ ਸਤਸੰਗੀ ਜਨ ਵਡਭਾਗੇ ਹਾਂ, ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ। ਆਪ ਜੀ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਕੁਝ ਸਮੇਂ ਵਾਸਤੇ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਸ਼ਬਦ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਆਪ ਜੀ ਨੂੰ ਪਤਾ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜੋ ਸ਼ਹੀਦੀ ਦਿਹਾੜਾ ਹੈ ਉਹ 24 ਤਰੀਕ ਦਾ ਸੀ। ਅੱਜ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਤੇ ਗੱਲ ਕਰਨੀ ਹੈ। ਸਮਾਜ ਵਿੱਚ ਬੜੇ ਮਨੁੱਖ ਆਏ, ਬੜੇ ਇਸ ਦੁਨੀਆਂ ਤੋਂ ਗਏ ਔਰ ਇਸੇ ਤਰ੍ਹਾਂ ਜਿਹੜਾ ਸਮਾਜ ਇਹ ਚੱਲਦਾ ਰਹੇਗਾ। ਪਰ ਕੁਝ ਐਸੇ ਮਨੁੱਖ ਜੋ ਦੁਨੀਆਂ ਤੇ ਸਮਾਜ ਤੇ ਕੁਝ ਛਾਪ ਛੱਡ ਕੇ ਜਾਂਦੇ ਨੇ, ਕੁਝ ਇਤਿਹਾਸ ਬਣਾ ਕੇ ਜਾਂਦੇ ਨੇ ਕਿ ਲੰਬਾ ਸਮਾਂ ਲੋਕ ਉਹਨਾਂ ਦੇ ਜੀਵਨ ਤੋਂ ਸੇਧ ਲੈਂਦੇ ਨੇ। ਕਿਸੇ ਨੇ ਲਿਖਿਆ, ਕਹਿੰਦੇ 100 ਬਰਸ ਕਾ ਜੀਣਾ ਬੇਕਾਰ ਕਾ ਜੀਣਾ, ਏਕ ਬਰਸ ਜੀਏ ਤੋ ਖੁਦਾ ਕੇ ਘਰ ਕੀ ਬਾਤ ਕਰਕੇ ਜੀਏ। ਕਹਿੰਦੇ ਇੱਕ ਬਰਸ ਕੋਈ ਕੁਝ ਸਮੇਂ ਵਾਸਤੇ ਵੀ ਜੀਆ ਹੋਵੇ ਨਾ, ਰੱਬ ਦੇ ਘਰ ਦੀ ਗੱਲ ਕਰਕੇ ਜੇ ਜੀਆ ਹੋਵੇ ਉਹਦੀ ਛਾਪ ਰਹਿ ਜਾਂਦੀ ਜਗ ਤੇ। 100 ਸਾਲ ਕਈ ਬਜ਼ੁਰਗ ਸਾਡੇ ਜ਼ਿੰਦਗੀ ਭੋਗ ਗਏ ਤੇ ਲੋਕ ਇੱਕੋ ਗੱਲ ਕਹਿੰਦੇ ਰਹੇ ਬੜੀ ਲੰਬੀ ਉਮਰ ਭੋਗ ਕੇ ਗਿਆ। ਮਸਲਾ ਇਹ ਨਹੀਂ, ਮਸਲਾ ਲੰਬੀ ਉਮਰ ਭੋਗ ਕੇ ਜਾਣ ਦਾ ਨਹੀਂ, ਮਸਲਾ ਇਹ ਹੈ ਕਿ ਕਰਕੇ ਕੀ ਗਿਆ, ਕਰਨ ਕੀ ਆਇਆ ਸੀ ਤੇ ਕਰਕੇ ਕੀ ਗਿਆ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਆਪ ਜੀ ਨੇ ਭਾਈ ਸਾਹਿਬ ਹੁਣਾਂ ਤੋਂ ਸਰਵਣ ਕੀਤੀ ਹੈ। ਬੜੇ ਪਿਆਰੇ ਸ਼ਬਦ ਨੇ, ਬੜੀ ਸੇਧ ਹੈ ਜੀਵਨ ਦੇ ਅੰਦਰ ਜੇ ਆਪਾਂ ਗੁਰੂ ਪਾਤਸ਼ਾਹ ਜੀ ਦੀ ਬਾਣੀ ਨੂੰ ਸਮਝੀਏ, ਜੇ ਆਪਾਂ ਜੀਵਨ ਦੇ ਵਿੱਚ ਲੈ ਕੇ ਆਈਏ। ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਿਸ ਸ਼ਬਦ ਅੰਦਰ ਸਾਹਿਬ ਆਖਦੇ ਜਾਗ ਰੇ ਮਨਾ ਜਾਗ ਲੇ ਕਹਾਂ ਗਾਫਲ ਸੋਇਆ, ਸੁੱਤਾ ਕੀ ਕਰਦਾ ਗੁਰੂ ਸਾਹਿਬ ਕਹਿੰਦੇ। ਜਦੋਂ ਵੀ ਕੋਈ ਬੰਦਾ ਸਰੀਰ ਕਰਕੇ ਉੱਠਿਆ, ਜਿਹੜੇ ਸਰੀਰ ਕਰਕੇ ਉੱਠੇ ਉਹਨਾਂ ਵਿੱਚੋਂ ਕਿਸੇ ਨੇ ਬੇਈਮਾਨੀ ਕੀਤੀ, ਕਿਸੇ ਨੇ ਅਤਿਆਚਾਰ ਕੀਤਾ, ਕਿਸੇ ਨੇ ਹੱਕ ਮਾਰਿਆ, ਕਿਸੇ ਨੇ ਕੁਝ ਕੀਤਾ, ਜਦੋਂ ਸਰੀਰ ਕਰਕੇ ਬੰਦਾ ਉੱਠਿਆ। ਗੁਰੂ ਸਾਹਿਬ ਕਹਿੰਦੇ ਨਹੀਂ, ਸਰੀਰ ਕਰਕੇ ਤੇ ਉੱਠਦੇ ਨੇ ਲੋਕ, ਇੰਜ ਕਰ ਤੂੰ ਮਨ ਕਰਕੇ ਉੱਠ। ਜਿਹੜੇ ਮਨ ਕਰਕੇ ਉੱਠੇ ਉਹਨਾਂ ਦੇ ਜੁਰਮ ਰੋਕਿਆ। ਜਿਹੜੇ ਮਨ ਕਰਕੇ ਜਾਗ ਰੇ ਮਨਾ ਜਾਗ ਲੇ, ਜਿਹੜੇ ਮਨ ਕਰਕੇ ਉੱਠੇ ਨਾ, ਉਹਨਾਂ ਨੇ ਦੂਜੀਆਂ ਦੀਆਂ ਧੀਆਂ ਭੈਣਾਂ ਨੂੰ ਛਡਾ ਕੇ ਲਿਆਂਦਾ। ਜਿਹੜੇ ਸਰੀਰ ਕਰਕੇ ਉੱਠੇ ਸੀ ਕਿ 12 ਵਜੇ ਸਰੀਰ ਨੂੰ ਉਠਾਇਆ ਤੇ ਜਾ ਕੇ ਹਮਲਾ ਕਰ ਦਿੱਤਾ, ਜਿਹੜੇ ਮਨ ਕਰਕੇ ਉੱਠੇ ਸੀ, ਇਹ ਫਰਕ ਆ। ਅੱਜ ਸਰੀਰ ਕਰਕੇ ਤੇ ਬੜੇ ਜਾਗੇ ਫਿਰਦੇ, ਕਿਸੇ ਦਾ 2 ਵਜੇ ਦਾ ਟਾਈਮ ਹੋਏਗਾ, ਕਿਸੇ ਦਾ 4 ਵਜੇ ਦਾ ਹੋਏਗਾ, ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਨ ਕਰਕੇ ਜਾਗ ਜੇ ਜਾਗਣਾ ਤੇ ਕਹਾਂ ਗਾਫਲ ਸੋਇਆ। ਸੁੱਤਾ ਕੀ ਕਰ ਰਿਹਾ, ਮਨ ਦੀ ਨੀਂਦ ਕਿਉਂ ਤੂੰ ਸੁੱਤਾ ਆਇਆ, ਕਿਉਂ ਸੁੱਤਾ ਆਇਆ? ਮਨ ਨੂੰ ਜਗਾਉਣ ਵਾਸਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਜਿੰਨੀ ਮਨ ਤੇ ਬਾਣੀ ਦੇ ਵਿੱਚ ਗੱਲ ਕੀਤੀ ਹੈ, ਉਹਨੀ ਕਿਸੇ ਹੋਰ ਗੁਰੂ ਨੇ ਨਹੀਂ ਕੀਤੀ। ਹਰੇਕ ਸ਼ਬਦ ਵਿੱਚ ਸਤਿਗੁਰੂ ਜੀ ਨੇ ਮਨ ਨੂੰ ਸੰਬੋਧਨ ਕੀਤਾ ਹੋਇਆ। ਮਨ ਨੂੰ ਸਲੋਕ ਪੜ੍ਹਦੇ ਜੋ ਆਪ, ਉੱਥੇ ਵੀ ਮਨ ਦੀ ਗੱਲ ਕੀਤੀ। ਮਨ ਜਾਗਣਾ ਬੜਾ ਜ਼ਰੂਰੀ ਏ। ਜਦੋਂ ਵੀ ਕਿਸੇ ਵੀ ਕੰਮ ਦੇ ਵਿੱਚ ਜੇ ਮਨ ਸੌ ਗਿਆ, ਬੜਾ ਨੁਕਸਾਨ ਹੋਏ। ਕੋਈ ਵੀ ਕੰਮ ਹੈ, ਸਮਾਜ ਦਾ ਕੋਈ ਵੀ ਕੰਮ ਹੈ, ਧਾਰਮਿਕ ਦੁਨੀਆਂ ਦੇ ਵਿੱਚ ਤੇ ਮਨ ਬੜਾ ਜ਼ਰੂਰੀ ਹੈ ਜਾਗਣਾ। ਜੇ ਦੁਨਿਆਵੀ ਕੰਮਾਂ ਦੇ ਵਿੱਚ ਵੀ ਕਿਤੇ ਮਨ ਜਾਗ ਗਿਆ, ਫਿਰ ਨੁਕਸਾਨ ਹੋਏਗਾ। ਗੱਡੀ ਚਲਾਉਂਦਿਆਂ ਜਦੋਂ ਸੁਰਤ ਇੱਧਰ ਉੱਧਰ ਹੁੰਦੀ, ਧਿਆਨ ਜਿਹਨੂੰ ਆਪਾਂ ਧਿਆਨ ਕਹਿੰਦੇ, ਮੇਰਾ ਧਿਆਨ ਇੱਧਰ ਹੋ ਗਿਆ, ਕੀ ਹੁੰਦਾ ਭਲਾ? ਮਨ ਜਾਗਣਾ ਬੜਾ ਜ਼ਰੂਰੀ ਹੈ, ਧਿਆਨ ਰੱਖਣਾ ਬੜਾ ਜ਼ਰੂਰੀ ਹੈ। ਸਾਰੇ ਕੰਮ ਹੀ ਧਿਆਨ ਦੇ, ਸਾਰੇ ਕੰਮ ਹੀ ਮਨ ਜਾਗੇ ਦੇ ਆ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜੀਵਨ ਜਦੋਂ ਅਸੀਂ ਪੜ੍ਹਦੇ ਹਾਂ, ਬੇਕਮਾਲ ਜੀਵਨ ਹੈ ਸਤਿਗੁਰੂ ਜੀ ਦਾ। ਬੜੇ ਲੋਕ ਇਹੋ ਜਿਹੇ ਨੇ ਜਿਹੜੇ ਮੌਤ ਨੂੰ ਵੇਖ ਕੇ ਬਚਦੇ ਫਿਰਦੇ ਨੇ, ਲੁਕਦੇ ਫਿਰਦੇ ਨੇ, ਪਰ ਸਤਿਗੁਰੂ ਆਪ ਮੌਤ ਖਰੀਦਣ ਗਏ ਨੇ, ਆਪ ਦੁਸ਼ਮਣ ਦੇ ਕੋਲ ਆਪ ਚੱਲ ਕੇ ਜਾ ਰਹੇ ਨੇ। ਇਹੋ ਜਿਹਾ ਜੀਵਨ ਨਾ ਇਤਿਹਾਸ ਵਿੱਚ ਕਿਤੇ ਮਿਲਿਆ ਤੇ ਨਾ ਮਿਲੇਗਾ। ਔਰੰਗਜ਼ੇਬ ਮਨੁੱਖਤਾ ਦੇ ਉੱਤੇ ਬੜਾ ਜ਼ੁਲਮ ਕਰ ਰਿਹਾ। ਇੱਕ ਗੱਲ ਯਾਦ ਰੱਖਣ ਯੋਗ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦ ਦੀ ਚਾਦਰ ਕਹਿਣਾ ਬੜਾ ਗਲਤ ਹੈ, ਬੜਾ ਗਲਤ ਹੈ ਮੇਰੇ ਹਿਸਾਬ ਨਾਲ। ਗੁਰੂ ਸਾਹਿਬ ਜੀ ਨੇ ਮਨੁੱਖਤਾ ਦੀ ਗੱਲ ਕੀਤੀ ਹੈ, ਕਿਸੇ ਇੱਕ ਧਰਮ ਦੀ ਗੱਲ ਨਹੀਂ ਕੀਤੀ। ਜੇ ਮੰਨ ਲਓ ਹਿੰਦੂ ਧਰਮ ਦੇ ਕੁਝ ਲੋਕ ਮੁਸਲਮਾਨ ਧਰਮ ਤੇ ਜ਼ੁਲਮ ਕਰਦੇ, ਗੁਰੂ ਤੇਗ ਬਹਾਦਰ ਫਿਰ ਨਾ ਕੁਝ ਕਦਮ ਚੁੱਕਦੇ? ਜ਼ਰੂਰ ਚੁੱਕਦੇ। ਜਿੱਥੇ ਮਨੁੱਖਤਾ ਦੀ ਗੱਲ ਹੈ ਉੱਥੇ ਧਰਮ, ਉੱਥੇ ਮਨੁੱਖ, ਉੱਥੇ ਮਜ਼ਹਬ ਨਹੀਂ ਦੇਖਿਆ ਜਾਂਦਾ। ਅਸੀਂ ਇੱਕ ਜਗ੍ਹਾ ਦੇ ਨਾਲ ਜੋੜ ਕੇ, ਇੱਕ ਪਾਸੇ ਦੇ ਨਾਲ ਜੋੜ ਕੇ ਦੇਖ ਲੈਂਦੇ ਕਈ ਵਾਰੀ। ਵੇਖੋ, ਜਿਹੜੇ ਗੁਰੂ ਨੇ, ਜਿਹੜੇ ਗੁਰੂ ਨੇ ਜ਼ੁਲਮ ਰੋਕਿਆ ਹੋਵੇ ਜਾ ਕੇ, ਮਨੁੱਖਤਾ ਵਾਸਤੇ ਗੱਲ ਕੀਤੀ ਹੋਵੇ, ਜਿਹੜਾ ਸਿੱਖਾਂ ਦਾ ਗੁਰੂ ਇਹ ਦੱਸਦਾ ਹੋਵੇ ਕਿ ਜ਼ੁਲਮ ਨਹੀਂ ਕਰਨਾ ਤੇ ਨਾ ਕਰਨ ਦੇਣਾ, ਅੱਜ ਉਸੇ ਗੁਰੂ ਦੀ ਕੌਮ ਜ਼ੁਲਮ ਸਹਿ ਰਹੀ ਹੈ, ਆਪਣੇ ਕਰਕੇ, ਆਪਣੇ ਕਰਕੇ ਸਹਿ ਰਹੀ ਹੈ। ਜਿੱਥੇ ਵੀ ਹਿਸਟਰੀ ਦੇ ਵਿੱਚ ਸਿੱਖ ਕੌਮ ਦੇ ਨਾਲ ਧੱਕਾ ਆਇਆ, ਉੱਥੇ ਬਹੁਤੇ ਸਿੱਖ ਹੋਏ ਨੇ, ਆਪਣੇ ਹੋਏ ਨੇ, ਉਹਨਾਂ ਦੇ ਵਿੱਚ ਯੋਗਦਾਨ ਪਾਉਣ ਵਾਲੇ ਬਹੁਤੇ ਆਪਣੇ ਹੋਏ, ਰਾਹ ਦੱਸਣ ਵਾਲੇ। ਤੁਹਾਨੂੰ ਪਤਾ, ਰਾਹ ਦੱਸਣ ਵਾਲਾ ਬੰਦਾ ਬੜਾ ਕਮਾਲ ਹੁੰਦਾ, ਉਹ ਪਤਾ ਨਹੀਂ ਕਿੱਥੇ ਪਹੁੰਚਦਾ ਕਰਦੇ ਹੋ। ਅਣਜਾਣ ਬੰਦੇ ਨੂੰ ਜਿਹੜਾ ਰਾਹ ਦੱਸਦਾ ਨਾ, ਪਤਾ ਨਹੀਂ ਕਿਹੜੇ ਰਾਹ ਤੇ ਪਾ ਦੇਵੇ, ਬੰਦਾ ਕਿੱਥੇ ਜਾਣਾ ਸੀ, ਕਿੱਥੇ ਪਹੁੰਚ ਜਾਵੇ। ਜਿੱਥੇ ਵੀ ਸਿੱਖੀ ਤੇ ਜ਼ੁਲਮ ਹੋਇਆ, ਉੱਥੇ ਸਭ ਤੋਂ ਵੱਧ ਯੋਗਦਾਨ ਆਪਣਿਆਂ ਨੇ ਪਾਇਆ। ਹਿਸਟਰੀ ਪੜ੍ਹ ਕੇ ਵੇਖਿਓ, ਔਰੰਗਜ਼ੇਬ ਬੜਾ ਜ਼ੁਲਮ ਕਰ ਰਿਹਾ, ਬੜਾ ਜ਼ੁਲਮ ਕਰ ਰਿਹਾ। ਉਹਦਾ ਇੱਕੋ ਹੀ ਮਕਸਦ ਹੈ ਕਿ ਹਰੇਕ ਬੰਦਾ ਜਿਹੜਾ ਨਾ ਮੇਰੀ ਬੋਲੀ ਬੋਲਣੀ ਚਾਹੀਦਾ, ਜਿਵੇਂ ਮੈਂ ਆਖਦਾ ਉਵੇਂ ਹੋਣਾ ਚਾਹੀਦਾ, ਜਿਹੋ ਜਿਹਾ ਪਹਿਰਾਵਾ ਮੈਂ ਕਹਾਂਗਾ ਉਹੋ ਜਿਹੇ ਬੰਦਾ ਪਾ ਲਵੇ। ਅਜਨੇਊ ਮੈਨੂੰ ਚੰਗਾ ਨਹੀਂ ਲੱਗਦਾ, ਇਹ ਨਹੀਂ ਮੈਂ ਪਾਉਂਦਾ। ਜਿਹੜੀਆਂ ਮਰਜ਼ੀਆਂ ਮੇਰੀਆਂ ਨੇ ਉਹ ਚੱਲਣੀਆਂ ਚਾਹੀਦੀਆਂ। ਤੇ ਇੱਕ ਗੱਲ ਇੱਥੇ ਹੋਰ ਯਾਦ ਰੱਖਿਓ, ਔਰੰਗਜ਼ੇਬ ਦੇ ਕੋਲ ਇੱਕ ਬੜਾ ਵਫ਼ਾਦਾਰ ਕਾਜ਼ੀ ਅਬਦੁਲ ਵਹਾਬ ਸੀ। ਕਾਜ਼ੀ, ਹੁਣ ਕਾਜ਼ੀ ਦਾ ਕੰਮ ਕੀ ਸੀ ਕਿ ਫਤਵਾ ਪੜ੍ਹਨਾ। ਜਿਹੜਾ ਵੀ ਕੋਈ ਧਰਮ ਦੀ ਜਾਂ ਕੋਈ ਸੱਚ ਦੀ ਗੱਲ ਕਰਦਾ ਸੀ, ਉਹਨੂੰ ਨੱਪਣ ਵਾਸਤੇ ਕਾਜ਼ੀ ਕੋਲੋਂ ਫਤਵਾ ਪੜਾਇਆ ਜਾਂਦਾ ਸੀ, ਜਿਵੇਂ ਅੱਜ ਸਿੱਖ ਧਰਮ ਦੇ ਵਿੱਚ ਹੋ ਰਿਹਾ। ਤੁਹਾਡੇ ਚੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਸਤੇ ਜਿਹੜਾ ਕਾਜ਼ੀ ਨੇ ਫਤਵਾ ਪੜਿਆ ਸੀ ਕਿ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ। ਵੱਖਰੀ ਗੱਲ ਕਿ ਕੁਰਾਨ ਦੇ ਵਿੱਚ ਇਹ ਜ਼ਿਕਰ ਹੈ ਕਿ 9 ਸਾਲ ਦੀ ਉਮਰ ਤੋਂ ਘੱਟ ਬੱਚੇ ਨੂੰ ਜਿਹੜਾ ਉਹ ਕਤਲ ਨਹੀਂ ਕੀਤਾ ਜਾ ਸਕਦਾ, ਜਿਵੇਂ 18 ਸਾਲ ਦਾ ਰੂਲ ਹੁੰਦਾ ਨਾ ਨਾਬਾਲਗ ਹੈ। 9 ਸਾਲ ਦੀ ਘੱਟ ਉਮਰ ਤੋਂ ਕੁਰਾਨ ਦੇ ਵਿੱਚ ਜ਼ਿਕਰ ਹੈ, ਪਰ ਕਾਜ਼ੀ ਨੇ ਫਤਵਾ ਪੜ੍ਹ ਦਿੱਤਾ। ਤੁਸੀਂ ਕਾਜ਼ੀ ਦੇ ਫਤਵੇ ਦੇ ਨਾਲ ਸਹਿਮਤ ਹੋ ਜੀ? ਕਾਜ਼ੀ ਨੂੰ ਫਤਵਾ ਪੜ੍ਹਨਾ ਚਾਹੀਦਾ ਸੀ? ਨਹੀਂ ਪੜ੍ਹਨਾ ਚਾਹੀਦਾ। ਤੇ ਜਿਹੜੇ ਅੱਜ ਸਾਡੇ ਬੰਦੇ ਫਤਵੇ ਪੜ੍ਹਦੇ, ਪੜ੍ਹਨੇ ਚਾਹੀਦੇ ਨੇ? ਇਹ ਵੀ ਨਹੀਂ ਪੜ੍ਹਨੇ ਚਾਹੀਦੇ। ਜੇ ਕਾਜ਼ੀ ਨੇ ਗਲਤ ਕੀਤਾ, ਅੱਜ ਵੀ ਤਾਂ ਗਲਤ ਹੋ ਰਿਹਾ। ਜੇ ਕਾਜ਼ੀ ਫਤਵੇ ਪੜ੍ਹਦਾ ਸੀ ਸੱਚ ਬੋਲਣ ਵਾਸਤੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੱਚ ਦੀ ਆਵਾਜ਼ ਚੁੱਕੀ ਤੇ ਕਾਜ਼ੀ ਨੇ ਫਤਵਾ ਪੜ੍ਹ ਦਿੱਤਾ। ਜੇ ਸਾਹਿਬਜ਼ਾਦੇ ਨੇ ਸੱਚ ਦੀ ਆਵਾਜ਼ ਚੁੱਕੀ ਤੇ ਕਾਜ਼ੀ ਨੇ ਫਤਵਾ ਪੜ੍ਹ ਦਿੱਤਾ, ਤੇ ਅੱਜ ਦੇ ਕਾਜ਼ੀ ਵੀ ਤਾਂ ਫਤਵੇ ਪੜ੍ਹਦੇ ਹੀ ਹਨ। ਜੇ ਅਸੀਂ ਉਹਨਾਂ ਨੂੰ ਮਾੜਾ ਕਹਿੰਦੇ ਕਿ ਉਹਨਾਂ ਨੇ ਗਲਤ ਕੀਤਾ, ਕਾਜ਼ੀ ਨੇ, ਅੱਜ ਵੀ ਤਾਂ ਗਲਤ ਹੋ ਰਿਹਾ ਨਾ। ਕੋਈ ਵੀ ਵਿਅਕਤੀ ਕਿਸੇ ਨੂੰ ਧਰਮ ਦੇ ਵਿੱਚੋਂ ਬਾਹਰ ਨਹੀਂ ਕੱਢ ਸਕਦਾ। ਹੋ ਸਕਦਾ ਕਿਸੇ ਦੀ ਕਿਸੇ ਦੇ ਵਿਚਾਰਾਂ ਦੇ ਨਾਲ ਸਹਿਮਤੀ ਨਾ ਹੋਵੇ, ਪਰ ਕਿਸੇ ਕੋਲ ਅਧਿਕਾਰ ਨਹੀਂ ਕਿ ਉਹਨੂੰ ਪੂਰੇ ਧਰਮ ਚੋਂ ਹੀ ਬਾਹਰ ਕੱਢ ਦਿੱਤਾ ਜਾਵੇ। ਕਿਸੇ ਕੋਲ, ਕਿਸੇ ਵੀ ਧਰਮ ਦੇ ਵਿੱਚ ਕਿਸੇ ਕੋਲੋਂ ਕੋਈ ਵੀ ਅਧਿਕਾਰ ਨਹੀਂ ਹੈ। ਔਰੰਗਜ਼ੇਬ ਨੇ ਬੜਾ ਜ਼ੁਲਮ ਕੀਤਾ ਤੇ ਜਿਹੜੇ ਕੁਝ ਉਹਨਾਂ ਦੇ ਸਿਆਣੇ ਲੋਕ ਸਨ, ਉਹਨਾਂ ਨੇ ਸੋਚਿਆ ਕਿ ਹੁਣ ਕੀ ਕੀਤਾ ਜਾਵੇ। ਜਿਹੜੇ ਉਹਨਾਂ ਦੇ ਧਾਰਮਿਕ ਬੰਦੇ ਸਨ, ਜਿਹੜੇ ਕੋਈ ਗੰਗਾ ਦੇ ਕਿਨਾਰੇ ਤੇ ਬੈਠਾ ਸੀ ਅੱਖਾਂ ਮੀਟ ਕੇ, ਕੋਈ ਕਿਸੇ ਮੰਦਰ ਦੇ ਵਿੱਚ ਮੇਨ ਮੁਖੀ ਬਣ ਕੇ ਬੈਠਾ ਸੀ ਕਿ ਮੈਂ ਇਸ ਧਰਮ ਦਾ ਮੁਖੀ, ਹਿੰਦੂ ਧਰਮ ਦਾ ਮੈਂ ਮੁਖੀ ਹਾਂ, ਉਹਨਾਂ ਸਾਰਿਆਂ ਦੇ ਕੋਲ ਗਏ, ਜਾ ਕੇ ਦੱਸਿਆ ਕਿ ਆਹ ਕੁਝ ਹੋ ਰਿਹਾ, ਜ਼ੁਲਮ ਹੋ ਰਿਹਾ, ਤੁਸੀਂ ਇੱਥੇ ਬੈਠੇ ਕੀ ਕਰ ਰਹੇ? ਪਰ ਉਹਨਾਂ ਦੀ ਵੱਸ ਦੀ ਗੱਲ ਨਹੀਂ ਸੀ। ਉਹਨਾਂ ਨੇ ਕਿਹਾ ਅਸੀਂ ਤੇ ਵੈਸੇ ਬੈਠੇ ਹੋਏ, ਅਸੀਂ ਤੇ ਲੋਕਾਂ ਨੂੰ ਵਿਖਾਵੇ ਦੇ ਤੌਰ ਦੇ ਵਿੱਚ ਬੈਠੇ ਹੋਏ, ਔਰੰਗਜ਼ੇਬ ਦੇ ਨਾਲ ਗੱਲ ਕਰਨਾ ਸਾਡੇ ਵੱਸ ਦੀ ਗੱਲ ਨਹੀਂ। ਫਿਰ ਉਹ ਧਾਰਮਿਕ ਕਾਹਦਾ ਦੱਸੋ? ਅੱਜ ਬੰਦਾ ਸਿੱਖ ਕਵੇ ਕਿ ਮੈਂ ਧਾਰਮਿਕ ਹਾਂ, ਧਾਰਮਿਕ ਪਤਾ ਕਿਹਨੂੰ ਕਿਹਾ ਜਾਂਦਾ? ਕਈ ਵਾਰੀ ਇਹ ਵੀ ਹੋ ਜਾਂਦਾ, ਧਾਰਮਿਕ ਕੋਈ ਗ੍ਰੰਥੀ ਪ੍ਰਚਾਰਕ ਨਹੀਂ ਹੁੰਦਾ, ਹਰੇਕ ਸਿੱਖ ਧਾਰਮਿਕ ਹੈ। ਜੇ ਗੁਰੂ ਦੀ ਵਿਚਾਰ ਤੇ ਚੱਲ ਰਿਹਾ, ਜੇ ਗੁਰੂ ਦੇ ਹੁਕਮ ਦੇ ਵਿੱਚ ਚੱਲ ਰਿਹਾ, ਤੇ ਉਹ ਹਰੇਕ ਵਿਅਕਤੀ ਧਾਰਮਿਕ ਵਿਅਕਤੀ ਹੈ। ਹੁਣ ਕਹਿੰਦੇ ਅਸੀਂ ਤੇ ਬੈਠੇ ਹੋਏ ਧਾਰਮਿਕ ਬੰਦੇ ਹਾਂ, ਸਾਡਾ ਇਹ ਕੰਮ ਨਹੀਂ। ਸਾਰਾ ਕੁਝ ਉਹਨਾਂ ਨੇ ਫਿਰ ਕੇ ਸਾਰੀਆਂ ਜਗ੍ਹਾ ਤੇ ਜਾ ਕੇ ਸਾਰਿਆਂ ਮੰਦਰਾਂ ਦੇ ਟਲ ਖੜਕਾਏ, ਕੋਈ ਬੰਦਾ ਜਾਗਦਾਰੀ ਨਹੀਂ ਮਿਲਿਆ। ਤਾਂ ਇਹ ਤਾਂ ਗੁਰੂ ਸਾਹਿਬ ਕਹਿੰਦੇ ਮਨ ਜਾਗ, ਸਰੀਰ ਕਰਕੇ ਬੜੇ ਜਾਗਦੇ ਸੀ, ਸਰੀਰ ਕਰਕੇ। ਜਿਵੇਂ ਸਾਹਿਬ ਨੇ ਬਾਣੀ ਦੇ ਵਿੱਚ ਆਖਿਆ, ਅੱਖੀ ਤਾਂ ਮਿੱਟੇ ਨਾਕ ਪੱਕਣੇ ਠੱਗਣ ਕੋ ਸੰਸਾਰ। ਇਹੋ ਜਿਹੇ ਬੜੇ ਧਰਮੀ ਲੋਕ ਬੈਠੇ ਸਨ ਉਸ ਦਿਨ। ਤੇ ਅੱਜ ਵੇਖੋ ਸਾਡੇ ਧਰਮ ਦੇ ਵਿੱਚ ਕਿੰਨੇ ਆ ਧਾਰਮਿਕ ਬੰਦੇ, ਆਗੂ ਸਾਡੇ ਕਿੰਨੇ ਆ, ਪਰ ਜਦੋਂ ਕੌਮ ਤੇ ਕੋਈ ਮੁਸ਼ਕਲ ਆਉਂਦੀ ਹੈ ਕੋਈ ਵੀ ਨਹੀਂ ਨਿਕਲਦਾ ਇਹਨਾਂ ਦੇ ਵਿੱਚ। ਵੈਸੇ ਧਾਰਮਿਕ ਆ, ਵੈਸੇ ਧਾਰਮਿਕ ਫਤਵੇ ਲਾਉਣ ਵਾਸਤੇ ਧਾਰਮਿਕ ਬਹੁਤ ਜ਼ਿਆਦੇ ਆ, ਸੱਚ ਦੀ ਗੱਲ ਰੋਕਣ ਵਾਸਤੇ ਕਿੰਨੇ ਧਾਰਮਿਕ ਬੰਦੇ ਸਾਹਮਣੇ ਆ ਜਾਂਦੇ। ਜਿੱਦਣ ਕੋਈ ਕੁਰਬਾਨੀ ਦੀ, ਜਿੱਦਣ ਕੋਈ ਸਿੱਖ ਕੌਮ ਦੀ ਗੱਲ ਆਉਂਦੀ ਹੈ, ਉਦਣ ਆਮ ਬੰਦੇ ਨੂੰ ਗਾਲੀ ਕੀਤਾ ਜਾਂਦਾ, ਆਮ ਬੰਦਾ ਮਰਦਾ, ਉਦੋਂ ਆਮ ਬੰਦਾ ਕੋਈ ਵੀ ਨਾ ਨਿਕਲਿਆ। ਬੜੇ ਦੁਖੀ ਹੋਏ ਵਿਚਾਰੇ ਉਹ ਲੋਕ, ਮਜ਼ਲੂਮ। ਕੁਝ ਕੁ ਮੀਟਿੰਗ ਕੀਤੀ, ਉੱਥੇ ਕਿਸੇ ਨੇ ਦੱਸਿਆ ਕਿ ਭਾਈ ਇੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਨੇ, ਉਹਨਾਂ ਕੋਲ ਜਾ ਕੇ ਫਰਿਆਦ ਕਰੋ। ਹੁਣ ਸਮਝੋ ਜਿਹਨੇ ਲੋਕਾਂ ਨੇ ਅੱਜ ਸਿੱਖੀ ਦੇ ਨਾਲ ਧੋਖਾ ਕੀਤਾ, ਕਹਿੰਦੇ ਉਹਨਾਂ ਦੇ ਨਾਲ ਜਾ ਕੇ ਤੁਸੀਂ ਉਹਨਾਂ ਦੇ ਕੋਲ ਜਾ ਕੇ ਫਰਿਆਦ ਕਰੋ। ਉਹਨਾਂ ਦੇ ਵਿੱਚ ਸੀ ਭਾਈ ਕਿਰਪਾ ਰਾਮ, ਭਾਈ ਕਲਿਆਣੇ ਜੀ ਦੀ ਧਰਮਸ਼ਾਲ ਉੱਥੇ ਦਿੱਲੀ ਦੇ ਵਿੱਚ, ਬੜੇ ਸਿੱਖ ਰਹਿੰਦੇ ਨੇ। ਹੁਣ ਭਾਈ ਕਿਰਪਾ ਰਾਮ ਜਿਹਦੇ ਨਾਲ 16 ਜਿਹੜੇ ਮੇਨ ਮੁਖੀ ਸੀ ਹਿੰਦੂ ਧਰਮ ਦੇ, ਉਹਦੇ ਨਾਲ ਆਏ, ਭੱਟਵਾਈਆਂ ਦੇ ਵਿੱਚ ਜ਼ਿਕਰ ਹੈ, ਬੜੇ ਧਿਆਨ ਦੇ ਨਾਲ ਸਮਝਿਓ। ਭਾਈ ਕਿਰਪਾ ਰਾਮ ਬੇਟਾ ਅੜੂਦਾਸ ਦਾ, ਪੋਤਾ ਨਰਾਇਣ ਦਾਸ ਦਾ, ਪਰ ਪੋਤਾ ਬ੍ਰਹਮਦਾਸ ਦਾ, ਤੇ ਬ੍ਰਹਮਦਾਸ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਹੋਇਆ। ਇੱਥੋਂ ਬੁਰੀ ਗੱਲ, ਹੁਣ ਜਿਹੜਾ ਲੈ ਕੇ ਆ ਰਿਹਾ ਨਾ ਉਹਦਾ 16 ਜਣ, 16 ਗੋਸ਼ਟ ਲੈ ਚੱਕ ਨਾਨਕੀ ਪਰਗਣੇ ਆਏ ਫਰਿਆਦੀ ਹੁਆ। ਚੱਕ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ 16 ਜਾਣੇ ਉਹਦੇ ਨਾਲ ਆਇਆ ਮੇਨ ਬੰਦੇ ਉਸ ਧਰਮ ਦੇ। ਭਾਈ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਆਏ। ਭਾਈ ਕਿਰਪਾ ਰਾਮ ਕੌਣ ਤੁਹਾਨੂੰ ਪਤਾ ਲੱਗ ਹੀ ਗਿਆ, ਗੁਰੂ ਨਾਨਕ ਸਾਹਿਬ ਜੀ ਦੇ ਨਾਲ ਉਹਨਾਂ ਦੇ ਪਰਿਵਾਰ ਦਾ ਪਿਛੋਕੜ ਜੁੜਦਾ ਜਾ ਕੇ ਦਾਦੇ ਪੜਦਾਦੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੁੜਦੇ ਨੇ। ਬੜਾ ਸੂਝਵਾਨ ਸਿੱਖ ਹੈ, ਸੂਝਿਆ ਹੋਇਆ ਸਿੱਖ ਹੈ। ਉਹਦੀ ਅਗਵਾਈ ਦੇ ਵਿੱਚ 16 ਜਾਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਗਏ। ਦੇਖੋ ਕਿੰਨੇ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੂੰ ਕੋਈ ਧਾਰਮਿਕ ਬੰਦਾ ਨਹੀਂ ਲਿਖਿਆ। ਹੁਣ ਦੇਖੋ ਮੁਸ਼ਕਲ ਇਹ ਹੈ, ਅੱਜ ਕੋਈ ਸਿੱਖ ਕੌਮ ਤੇ ਮੁਸ਼ਕਲ ਆਵੇ, ਕੋਈ ਦੂਜੇ ਧਰਮ ਦੇ ਬੰਦੇ ਕਹਿਣ ਕੋਈ ਧਾਰਮਿਕ ਬੰਦਾ ਭੇਜੋ, ਸਿੱਖੋ ਤੁਸੀਂ ਕਿਹਨੂੰ ਭੇਜੋਗੇ ਦੱਸੋ? ਵਿਚਾਰ ਕਰੋ ਮਾੜੀ, ਸੋਚੋ। ਉਹ ਕਹਿਣ ਭਾਈ ਆਹ ਮਸਲਾ ਨਹੀਂ ਤੇ ਆਹ ਨੁਕਸਾਨ ਕਰਾਂਗੇ ਸਿੱਖ ਕੌਮ ਦਾ, ਇਸ ਧਰਮ ਦਾ, ਨਹੀਂ ਜੀ ਆਪਣਾ ਕੋਈ ਧਾਰਮਿਕ ਬੰਦਾ ਭੇਜੋ। ਮਾੜਾ ਜੀ ਦੱਸੋਗੇ ਜੀ ਕਿਹੜਾ ਬੰਦਾ ਹੈ ਸਿਰਫ ਧਾਰਮਿਕ ਤੁਹਾਨੂੰ ਦੇਖਦਾ, ਜਿਹੜਾ ਆਪਾਂ ਕਹਾਂਗੇ ਉਹਨੂੰ ਭੇਜਾਂਗੇ? ਦੱਸੋ ਜੀ ਮਾੜਾ, ਸੋਚੋ। ਮੁਸ਼ਕਲ ਬੜੀ ਵੱਡੀ ਆਈ ਹੈ। ਆਪਾਂ ਕਹਿ ਦਈਏ ਉਹਨਾਂ ਦੇ ਧਰਮ ਵਿੱਚ ਹੈ ਹੀ ਕੋਈ ਨਹੀਂ ਸੀ ਬੰਦਾ, ਹੁਣ ਗੁਰਭਜਨ ਸਿੰਘ ਨੂੰ ਭੇਜਾਂਗੇ ਜੀ? ਇਹਨੇ ਤਾਂ ਪੈਸੇ ਲੈ ਕੇ ਮੁਕਰ ਜਾਣਾ ਉੱਥੇ, 10 ਲੱਖ ਲੈ ਕੇ ਮੁਕਰ ਗਿਆ ਸਰਸੇ ਵਾਲੇ ਵਿੱਚ, 10 ਲੱਖ ਰੁਪਇਆ ਲਿਆ ਸੀ ਇਹਨੇ ਸਰਸੇ ਵਾਲੇ ਜਦੋਂ ਮਾਫੀ ਦਿੱਤੀ ਹੈ। 10 ਲੱਖ, 10 ਲੱਖ ਕੀ ਚੀਜ਼ ਅੱਜ ਦੇ ਸਮੇਂ ਦੇ ਵਿੱਚ ਦੱਸੋ? ਇਹਨੇ ਥੋੜਿਆਂ ਜੀ ਮੁਕਰ ਜਾਣਾ, ਹੁਣ ਗੁਰਭਜਨ ਸਿੰਘ ਥੋੜਾ ਭੇਜਾਂਗੇ ਆਪਾਂ? ਦੱਸੋ, ਸੋਚੋ। ਇਸ ਕਰਕੇ ਉਹਨਾਂ ਦੇ ਧਰਮ ਦੇ ਵਿੱਚ ਵੀ ਬੜੇ ਧਾਰਮਿਕ ਲੋਕ ਸਨ, ਜਿਨ੍ਹਾਂ ਨੇ ਮੰਦਰ ਮੱਲੇ ਹੋਏ ਸਨ, ਜਿਨ੍ਹਾਂ ਨੇ ਧਾਰਮਿਕ ਜਗ੍ਹਾ ਮੱਲੀਆਂ ਸੀ, ਧਾਰਮਿਕ ਜਗ੍ਹਾ ਮੱਲ ਕੇ ਉੱਥੇ ਬੈਠੇ ਸੀ, ਕਹਿੰਦੇ ਅਸੀਂ ਹਾਂ ਸਾਰਾ ਕੁਝ ਕਰਨ ਵਾਲੇ, ਮੱਥੇ ਤੇ ਤਿਲਕ ਲਾ ਕੇ, ਪਰ ਜਦੋਂ ਲੋੜ ਪਈ ਉਦੋਂ ਸਾਹਮਣੇ ਕੋਈ ਨਹੀਂ ਆਇਆ। ਉਹ ਬੰਦੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਕੋਲ ਆਏ, ਸਤਿਗੁਰੂ ਜੀ ਨੇ ਮਜ਼ਲੂਮ ਵੇਖ ਕੇ, ਰੋਲਦੇ ਹੋਏ ਵੇਖ ਕੇ, ਇਹ ਨਹੀਂ ਵੇਖਿਆ ਧਰਮ ਕਿਹੜਾ। ਜੇ ਉਹਨਾਂ ਦੇ ਥਾਂ ਤੇ ਜੇ ਕੋਈ ਮੁਸਲਮਾਨ ਵੀਰ ਵੀ ਆਉਂਦਾ, ਗੁਰੂ ਸਾਹਿਬ ਜੀ ਤਾਂ ਵੀ ਬਾਂਹ ਫੜਦੇ, ਜ਼ਰੂਰ ਫੜਦੇ। ਇੱਥੇ ਮਨੁੱਖ ਨਹੀਂ ਵੇਖਿਆ ਜਾਂਦਾ, ਸਿੱਖ ਧਰਮ ਦੇ ਵਿੱਚ ਕੈਟਾਗਰੀ ਨਹੀਂ ਵੇਖੀ ਜਾਂਦੀ ਕਿਹੜੇ ਧਰਮ ਦਾ ਬੰਦਾ ਕੌਣ ਹੈ ਬੰਦਾ। ਸਿੱਖ ਧਰਮ ਦੇ ਵਿੱਚ ਇਹ ਵੇਖਿਆ ਜਾਂਦਾ ਕਿ ਮਨੁੱਖ ਹੈ ਬਸ, ਇੱਥੇ ਜ਼ੁਲਮ ਨਹੀਂ ਹੋਣਾ ਚਾਹੀਦਾ। ਪਰ ਜਿੰਨਾ ਜ਼ੁਲਮ ਅੱਜ ਹੋ ਰਿਹਾ ਨਾ, ਸਿੱਖਾਂ ਦੇ ਹੋ ਰਿਹਾ, ਇਹਨਾਂ ਦੇ ਆਪਣੇ ਕਰਕੇ, ਇਹ ਵੀ ਸੋਚ ਨਹੀਂ ਸਕਦੇ ਕਿਤੇ ਉਹਨਾਂ ਹੋਇਆ ਹੋਏਗਾ। ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਵਿਚਾਰ ਹੋਈ ਕਿ ਮਹਾਰਾਜ ਜੀ ਤੁਸੀਂ ਸਾਡੇ ਧਰਮ ਦੀ ਰਾਖੀ, ਤੁਸੀਂ ਸਾਡੇ ਜਨੇਊ ਦੀ ਰਾਖੀ ਜ਼ਬਰਦਸਤੀ ਲਾ ਰਹੇ ਨੇ, ਜ਼ਬਰਦਸਤੀ। ਸਾਡਾ ਵਿਸ਼ਵਾਸ ਹੈ ਹਿੰਦੂ ਵੀਰ ਕੋਈ ਜਨੇਊ ਪਾਉਂਦਾ ਸਾਨੂੰ ਕੋਈ ਇਤਰਾਜ਼ ਨਹੀਂ, ਉਹ ਪਾਈ ਜਾਵੇ, ਉਹਦਾ ਵਿਸ਼ਵਾਸ ਹੈ। ਕਹਿੰਦੇ ਮਹਾਰਾਜ ਜੀ ਸਾਡਾ ਵਿਸ਼ਵਾਸ ਹੈ ਪਰ ਧੱਕਾ ਹੋ ਰਿਹਾ, ਇੱਦਾਂ ਨਹੀਂ ਹੋਣਾ ਚਾਹੀਦਾ। ਗੁਰੂ ਸਾਹਿਬ ਜੀ ਨੇ ਆਖਿਆ, ਕਿਉਂਕਿ ਇਹਦੇ ਵਿੱਚ ਹੋਰ ਵੀ ਕਾਰਨ ਹੈ। ਔਰੰਗਜ਼ੇਬ ਵੈਸੇ ਵੀ ਸਿੱਖ ਧਰਮ ਦੇ ਨਾਲ ਲੱਗਦਾ, ਕਿਉਂਕਿ ਪਹਿਲਾਂ ਵੀ 2 ਗ੍ਰਿਫਤਾਰੀਆਂ ਗੁਰੂ ਸਾਹਿਬ ਜੀ ਦੀਆਂ ਹੋ ਚੁੱਕੀਆਂ, ਉਹ ਪਹਿਲਾਂ ਵੈਸੇ ਵੀ ਲੱਗਦਾ, ਇਹ ਨਹੀਂ ਕਾਰਨ ਇਹੋ ਹੀ ਬਣਿਆ ਸੀ। ਵੈਸੇ ਵੀ ਚਾਹੁੰਦਾ ਹੈ ਕਿ ਉਹ ਆਵਾਜ਼ ਬੰਦ ਕੀਤੀ ਜਾਵੇ ਸੱਚ ਦੀ। ਸੱਚ ਬੋਲਣਾ ਬੜਾ ਔਖਾ ਤੇ ਸੱਚ ਸੁਣਨਾ ਉਸ ਤੋਂ ਵੀ ਬੜਾ ਔਖਾ। ਵੇਖੋ ਜਿਹੜੀ ਗੱਲ ਆਪਣੇ ਸੈੱਟ ਨਾ ਬਹਿੰਦੀ ਹੋਵੇ ਕਿੰਨੀ ਹਿਲਜੁਲ ਹੁੰਦੀ ਅੰਦਰ, ਹੁੰਦੀ ਵੀ ਹੁੰਦੀ ਜੀ, ਜਿਹੜੀ ਦੇ ਬੰਦੇ ਦੇ ਸੈੱਟ ਬਹਿ ਗਈ, ਹਾਂ ਭਈ ਜਿਹੜਾ ਔਗਣ ਮੈਂ ਨਹੀਂ ਕਰਦਾ ਉਹ ਗੱਲ ਕੋਈ ਕਵੇ, ਬੜੀ ਖੁਸ਼ੀ ਹੁੰਦੀ ਕਿ ਪਿਆਰ ਪਾ ਦੇਣਾ। ਜਿਹੜੀ ਮੇਰੀ ਕਵੀ ਜਿਹੜੀ ਉਹਦੇ ਖਿਲਾਫ਼ ਕੋਈ ਗੱਲ ਕਵੇ ਫਿਰ ਬੜਾ ਦੁੱਖ ਲੱਗਦਾ, ਫਿਰ ਤਾਂ ਬੜੀ ਹਿਲਜੁਲ ਹੁੰਦੀ ਹੈ, ਇਹ ਕਿੱਦਾਂ ਹੋ ਗਿਆ ਜੀ, ਇੱਦਾਂ ਕਿੱਦਾਂ ਹੋ ਗਿਆ ਜੀ, ਬੜਾ ਕੁਝ ਕਰਦਾ ਬੰਦਾ। ਗੁਰੂ ਸਾਹਿਬ ਜੀ ਨੇ ਭਰੋਸਾ ਦਿੱਤਾ ਕਿ ਜਾਓ ਔਰੰਗਜ਼ੇਬ ਨੂੰ ਜਾ ਕੇ ਆਖੋ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਿਚਾਰ ਕਰੋ, ਜੇ ਉਹ ਤੇਰਾ ਧਰਮ ਸਵੀਕਾਰ ਕਰ ਲੈਣਗੇ ਫਿਰ ਅਸੀਂ ਵੀ ਤੇਰੇ ਧਰਮ ਦੇ ਵਿੱਚ ਆ ਜਾਵਾਂਗੇ। ਕਿੱਡਾ ਵੱਡਾ ਵਿਸ਼ਵਾਸ ਹੈ ਨਾ, ਸਾਰੇ ਧਰਮ ਦਾ ਵਿਸ਼ਵਾਸ ਹੀ ਗੁਰੂ ਤੇਗ ਬਹਾਦਰ ਸਾਹਿਬ ਤੇ ਖੜਾ ਹੈ। ਪਾਸਾ ਹੀ ਪਲਟਿਆ ਜਾਣਾ ਸੀ ਜੇ ਗੁਰੂ ਤੇਗ ਬਹਾਦਰ ਸਾਹਿਬ ਸਟੈਂਡ ਨਾ ਲੈਂਦੇ, ਪਾਸਾ ਹੀ ਪਲਟਿਆ ਜਾਣਾ ਸੀ। ਇੰਨਾ ਵਿਸ਼ਵਾਸ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ। ਪਰ ਹੈਰਾਨਗੀ ਦੀ ਗੱਲ ਅੱਜ ਵੇਖੋ, ਮੈਂ ਤਾਂ ਚਾਹੁੰਦਾ ਦਿੱਲੀ ਦੇ ਹਰ 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 ਵਿਅਕਤੀ ਦੇ ਦਫ਼ਤਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਲਿਖਿਆ ਹੋਣਾ ਚਾਹੀਦਾ ਸੀ, ਸ਼ਬਦ ਬਾਣੀ ਦਾ ਸ਼ਬਦ ਹਰੇਕ ਜਗ੍ਹਾ ਤੇ। ਹੁਣ ਲਾਲ ਕਿਲੇ ਦੇ ਵਿੱਚ ਜਾਂ ਹਰੇਕ ਜਗ੍ਹਾ ਤੇ ਗੁਰੂ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਲਿਖੇ ਹੋਣੇ ਚਾਹੀਦੇ, ਲੋਕ ਪੜ੍ਹਦੇ ਤੇ ਜਾ ਕੇ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਕਿ ਆਹ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ, ਬਚਨਾਂ ਦੇ ਵਿੱਚੋਂ ਸ਼ਬਦ ਵਿੱਚੋਂ ਝਲਕਦੇ ਗੁਰੂ। ਪਰ ਅਲਰਜੀ ਉਹਨਾਂ ਨੂੰ ਬੜੀ ਹੈ, ਦੇਖਿਆ 84 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜਾ ਅਸਥਾਨ ਹੈ ਸੀਸਗੰਜ ਸਾਹਿਬ, ਕਿਵੇਂ ਅੱਗ ਲਾਈ ਸੀ ਉਹਨਾਂ ਬੰਦਿਆਂ ਨੇ, ਇਹ ਕਦਰ ਨਹੀਂ ਕਰਦੇ ਲੋਕ, ਕਿਵੇਂ ਅੱਗਾਂ ਨਿਕਲਦੀਆਂ ਉਸ ਜਗ੍ਹਾ ਦੇ ਵਿੱਚੋਂ, ਭੁੱਲ ਗਏ ਸਾਰਾ ਕੁਝ, ਵਿਸ਼ਵਾਸ ਨਹੀਂ ਰਿਹਾ ਗੁਰੂ ਤੇਗ ਬਹਾਦਰ, ਮੁੜ ਕੇ ਲੋੜ ਨਹੀਂ ਪੈ ਸਕਦੀ। ਕਿਵੇਂ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਥੇ ਸਰੂਪਾਂ ਨੂੰ ਅਗਨ ਭੇਟ ਕੀਤਾ ਗਿਆ, ਉਹ ਇਨਸਾਨ ਏਦਾਂ ਕਰਦੇ ਰਹੇ। ਚਲੋ ਖੈਰ, ਗੁਰੂ ਕਿਰਪਾ ਕਰੇ, ਸਤਿਗੁਰੂ ਜੀ ਨੂੰ ਗ੍ਰਿਫਤਾਰ ਕੀਤਾ ਗਿਆ, ਬੜੇ ਤਸੀਹੇ ਦਿੱਤੇ ਗਏ, ਬੜੇ ਤਸੀਹੇ। ਉਹ ਵੀ ਚਾਹੁੰਦੇ ਸਨ ਕਿ ਗੁਰੂ ਡੋਲ ਜਾਵੇ, ਜਿਹੜਾ ਇਹਨਾਂ ਦਾ ਧਰਮ ਜਿਹੜਾ ਉਹ ਵੀ ਮੁਸਲਮਾਨ ਬਣ ਜਾਵੇ, ਬੜੇ ਲਾਚ ਦਿੱਤੇ ਗਏ। ਵੇਖੋ 3 ਸਿੱਖ, ਜੇ ਤਾਂ ਆਪਾਂ ਇਤਿਹਾਸ ਨੂੰ ਮਹਿਸੂਸ ਕਰਾਂਗੇ ਕਿ ਵਾਕਿਆ ਭਾਈ ਦਿਆਲਾ ਜੀ ਦੇ ਥਾਂ ਤੇ ਕੋਈ ਅੱਜ ਦਾ ਸਿੱਖ ਬਹਿ ਕੇ ਵੇਖੋ ਭਲਾ ਕੀ ਮਹਿਸੂਸ ਹੁੰਦਾ, ਮੇਰੇ ਵਰਗਾ ਵੇਖੇ ਤੇ ਮੇਰੀ ਵਾਰੀ ਆਉਂਦੀ ਕਿਤੇ ਨਾ। ਪ੍ਰਸ਼ਾਦਾ ਪਕਾਉਂਦਿਆਂ ਤੁਸੀਂ ਦੇਖਿਆ ਨਾ ਤਵੇ ਦੇ ਹੱਥ ਲੱਗਦਾ ਜਦੋਂ ਮਾੜਾ ਜਾ ਤਜਰਬਾ ਤਾਂ ਹੈਗਾ ਹੀ ਹੈ ਥੋੜਾ ਬਾੜਾ ਉਬਲਦੀ ਦੇਗ ਪਾਣੀ ਬੜਾ ਉਬਲਦਾ ਨਾ ਬਾਹਰ ਨਿਕਲ ਨੂੰ ਫਿਰਦਾ ਪਾਣੀ ਦੇਗ ਦੇ ਵਿੱਚੋਂ ਮਹਿਸੂਸ ਕਰਕੇ ਵੇਖੋ ਆਪਣੇ ਸਾਰਿਆਂ ਵਿੱਚੋਂ ਕਿਸੇ ਦੀ ਵਾਰੀ ਆ ਜੇ ਫਿਰ ਕੀ ਬਣੂਗਾ ਸੋਚੋ ਆਪਣੇ ਸਾਰਿਆਂ ਵਿੱਚੋਂ ਕਿਸੇ ਦੀ ਵਾਰੀ ਆ ਜੇ ਭਾਈ ਦੇਗ ਚ ਬਹਿਣਾ ਸਾਡੀ ਪਤਾ ਕੀ ਬਦਕਿਸਮਤੀ ਹੈ ਅਸੀਂ ਕਹਿੰਦੇ ਉਹ ਤਾਂ ਗੁਰੂ ਦੇ ਸਿੱਖ ਸੀ ਜੀ ਉਹ ਤਾਂ ਮਹਾਨ ਸੀ ਏਦਾਂ ਕਹਿ ਕੇ ਗੱਲ ਨਾ ਛਡਾਇਆ ਕਰੋ ਬਣਨਾ ਪੈਣਾ ਸਾਨੂੰ ਵੀ ਉਹ ਵੀ ਸਿੱਖ ਸਨ ਆਮ ਵਿਅਕਤੀ ਸਨ ਉਹਨਾਂ ਨੇ ਗੁਰੂ ਦੀ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਵਸਾਇਆ ਦ੍ਰਿੜਤਾ ਵਾਲਾ ਇਰਾਦਾ ਰੱਖਿਆ ਸੀ ਜ਼ੁਲਮ ਸਹਿਣ ਵਾਲਾ ਉਹਨਾਂ ਨੇ ਇਹ ਵੀ ਇੱਕ ਆਪਣੇ ਜੀਵਨ ਦੇ ਵਿੱਚ ਗੁਣ ਪੈਦਾ ਕੀਤਾ ਸੀ ਹੁਣ ਵੇਖੋ ਦੋ ਪੱਖ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੁਲਾਉਣ ਵਾਸਤੇ ਉਹਨਾਂ ਨੇ ਨਾ ਸਭ ਤੋਂ ਪਹਿਲਾਂ ਇਹ ਕਿਹਾ ਕਿ ਸਭ ਤੋਂ ਪਹਿਲਾਂ ਜਿਹੜੇ ਤਿੰਨ ਸਿੱਖ ਆ ਨਾ ਇਹਨਾਂ ਨੂੰ ਸ਼ਹੀਦ ਕਰੋ ਮਾਂ ਦੇ ਸਾਹਮਣੇ ਪੁੱਤ ਦੇ ਪੁੱਤ ਨੂੰ ਕੋਈ ਛੇੜਿਆ ਜਾਵੇ ਉਹਨੂੰ ਚੀਰਿਆ ਜਾਵੇ ਵੱਢਿਆ ਜਾਵੇ ਮਾਂ ਦੇ ਸਾਹਮਣੇ ਬਾਪ ਦੇ ਸਾਹਮਣੇ ਮਾਂ ਉਸੇ ਵੇਲੇ ਡੋਲੂਗੀ ਉਸੇ ਵੇਲੇ ਕਹੂਗੀ ਛੱਡ ਦੇ ਉਹਨੂੰ ਮਾਂ ਦਾ ਦਿਲ ਪਿਓ ਦਾ ਦਿਲ ਤੇ ਇੱਦਾਂ ਦਾ ਕੋਈ ਆਮ ਬੰਦਾ ਝਿੜਕਦੇ ਬੱਚੇ ਨੂੰ ਕਿਸੇ ਗਲਤੀ ਉਹ ਤਾਂ ਵੀ ਆਖੇ ਤੂੰ ਸਾਡੇ ਬੱਚੇ ਨੂੰ ਇੱਦਾਂ ਕਿਉਂ ਆਖਿਆ ਨਾ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਬਿਠਾ ਕੇ ਕਹਿੰਦੇ ਇਹਦਾ ਮਨ ਡਿੱਗੇ ਨਾ ਇਹਦਾ ਹੌਸਲਾ ਡਿੱਗੇ ਜਦੋਂ ਸਾਹਮਣੇ ਇਹਦੇ ਮਤੀ ਦਾਸ ਨੂੰ ਜਦੋਂ ਆਰੇ ਦੇ ਨਾਲ ਚੀਰਾਂਗੇ ਨਾ ਵੇਖੋ ਇਹਨੇ ਧਰਮ ਛੱਡ ਦੇਣਾ ਪਾਗਾਂ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਸੀ ਭਾਈ ਮਤੀ ਦਾਸ ਸਾਡੇ ਸਾਹਮਣੇ ਜੇ ਸਾਡਾ ਬੱਚਾ ਹੋਵੇ ਫਿਰ ਕੀ ਹੋਊਗਾ ਦੱਸੋ ਮੰਨ ਲਓ ਕਿਉਂ ਹੁਣ ਵੀ ਸਮਾਂ ਆ ਸਕਦਾ ਕੋਈ ਮੁਸ਼ਕਲ ਆ ਸਕਦੀ ਹੈ ਸਾਡੇ ਸਾਹਮਣੇ ਸਾਡਾ ਬੱਚਾ ਭਾ ਕੇ ਜੇ ਉਹਨੂੰ ਆਰੇ ਦੇ ਨਾਲ ਚੀਰਿਆ ਜਾਵੇ ਕੀ ਕਰ ਸਕਦੇ ਅਸੀਂ ਸੋਚੋ ਆਪਾਂ ਕੁਝ ਕਰ ਸਕਦੇ ਹਾਂ ਕਿਹੜੀ ਵਸਤਾ ਆਪਣੀ ਆਪਾਂ ਕਿੱਥੋਂ ਤੱਕ ਨਿਭਾ ਸਕਦੇ ਸਿੱਖੀ ਨੂੰ ਸਿੱਖੀ ਕੀ ਹੈ ਕਿੱਥੋਂ ਤੱਕ ਨਿਭਾ ਸਕਦੇ ਹਾਂ ਆਪਾਂ ਬਸ ਇੱਥੇ ਹੀ ਆ ਨਾ ਬੰਦਾ ਕਹਿੰਦਾ ਬਈ ਮੈਂ ਕੀ ਮੈਂ ਤਾਂ ਜਪਜੀ ਸਾਹਿਬ ਪੜ੍ਹ ਲੈਂਦਾ ਬਸ ਫਿਰ ਕੀ ਹੋ ਗਿਆ ਜਪਜੀ ਸਾਹਿਬ ਪੜ੍ਹ ਲੈਂਦਾ ਪਤਾ ਨੀ ਕਿੰਨੀ ਕੁ ਦੁਨੀਆ ਜਪਜੀ ਸਾਹਿਬ ਪੜ੍ਹਦੀ ਹੈ ਪੜ੍ਹਨਾ ਚਾਹੀਦਾ ਬੰਦਾ ਕਹਿੰਦਾ ਮੈਂ ਸੁਖਨੀ ਸਾਹਿਬ ਜੀ ਦਾ ਪਾਠ ਕਰ ਲੈਂਦਾ ਕਰਨਾ ਚਾਹੀਦਾ ਫਿਰ ਉਸ ਤੋਂ ਬਾਅਦ ਚ ਸੁਖਨੀ ਸਾਹਿਬ ਪਾਠ ਕਰਨ ਤੋਂ ਬਾਅਦ ਚ ਜੇ ਆਹ ਕੰਮ ਬਣ ਗਿਆ ਆਹ ਅਵਸਥਾ ਕਿਤੇ ਆ ਗਈ ਫਿਰ ਕੀ ਹੋਏਗਾ ਬੰਦਾ ਦੂਰੋਂ ਸੁੱਖ ਭਾਲਦਾ ਕਹਿੰਦਾ ਜੀ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਾਓ ਸੁੱਖ ਮਿਲਣਾ ਸੁੱਖ ਮਿਲੂਗਾ ਭਾਗਾਂ ਵਾਲਿਆ ਜਿਹੜਾ ਸੁੱਖ ਤੂੰ ਭਾਲਦਾ ਨਾ ਉਹ ਨੀ ਮਿਲਣਾ ਜਿਹਨੇ ਬਾਣੀ ਲਿਖੀ ਉਹਦੇ ਸਰੀਰ ਦਾ ਹਾਲ ਤੇ ਵੇਖ ਜਿਹਨੇ ਸੁਖਨੀ ਸਾਹਿਬ ਜੀ ਦੀ ਬਾਣੀ ਲਿਖੀ ਆ ਜਿਹਨੇ ਬਾਣੀ ਉਚਾਰਨ ਕੀਤੀ ਆ ਉਸ ਗੁਰੂ ਵੱਲ ਤੇ ਵੇਖ ਹੱਡੀਆਂ ਦੇ ਨਾਲੋਂ ਮਾਸ ਅਲੱਗ ਹੋਵੇਗਾ ਜਦੋਂ ਦੇਗ ਦੇ ਵਿੱਚ ਪਾਇਆ ਗਿਆ ਆਮ ਹੀ ਗੱਲ ਆ ਜਦੋਂ ਉਬਲਦੇ ਹੋਏ ਤੱਤੀ ਤਵੀ ਤੇ ਬਿਠਾਇਆ ਗਿਆ ਉਬਲਦੇ ਹੋਏ ਦੇਗ ਦੇ ਵਿੱਚ ਬਿਠਾ ਲਿਆ ਗਿਆ ਤੇ ਆਮ ਜੀ ਗੱਲ ਆ ਕਿ ਹੱਡੀਆਂ ਦੇ ਨਾਲੋਂ ਮਾਸ ਵੱਖਰਾ ਹੋ ਗਿਆ ਜਿਹੜੇ ਸੁੱਖ ਸਿੱਖਾਂ ਨੂੰ ਅੱਜ ਦੁਨਿਆਵੀ ਸੁਖਨੀ ਸਾਹਿਬ ਦੇ ਭਾਲਦਾ ਨਾ ਇਹ ਪਾਠ ਕਰਾਉਣ ਦੇ ਨਾਲ ਨਹੀਂ ਮਿਲਣਾ ਮੈਂ ਦਾਅਵੇ ਨਾਲ ਕਹਿੰਦਾ ਇਹ ਫੋਕਾ ਨਹੀਂ ਮਿਲਣਾ ਇੱਦਾਂ ਕਿਉਂਕਿ ਜੇ ਤੂੰ ਕਹੇਗਾ ਬਾਣੀ ਪੜ੍ਹੇ ਸਾਰਾ ਸੁੱਖ ਮਿਲ ਜੇ ਨਾ ਖੁਸ਼ੀਆਂ ਆ ਜਾਏ ਘਰ ਪਵਿੱਤਰ ਹੋ ਜੇ ਸਾਰਾ ਕੁਝ ਹੋ ਜੇ ਫਿਰ ਜਿਹੜੇ ਲਿਖੀ ਉਹਦੇ ਨਾਲ ਇੱਦਾਂ ਨਹੀਂ ਸੀ ਹੋਣਾ ਚਾਹੀਦਾ ਇਹ ਗੱਲ ਕੋਈ ਹੋਰ ਆ ਮਸਲਾ ਤੇ ਕੋਈ ਹੋਰ ਆ ਜਿਹੜਾ ਸਾਡੀ ਸਮਝ ਤੋਂ ਬਾਹਰ ਨਿਕਲ ਗਿਆ ਸਾਡੇ ਕੋਲੋਂ ਪਕੜਿਆ ਨਹੀਂ ਗਿਆ ਨੁਕਤਾ ਜਿਹੜਾ ਸੁਖਨੀ ਸਾਹਿਬ ਜੀ ਦੀ ਬਾਣੀ ਬੜੀ ਮਹਾਨ ਹੈ ਪਰ ਜਿੱਥੇ ਲੱਗਣੀ ਸੀ ਨਾ ਉੱਥੇ ਨਹੀਂ ਲੱਗ ਰਹੀ ਮੈਂ ਬੇਨਤੀ ਅਕਸਰ ਹੀ ਕਰਦਾ ਹੁੰਦਾ ਜਿਹੜੀ ਗੱਡੀ ਪੈਟਰੋਲ ਤੇ ਚੱਲਦੀ ਹੈ ਨਾ ਉੱਥੇ ਡੀਜ਼ਲ ਨਹੀਂ ਚੱਲਣਾ ਤੇ ਚੱਲ ਦੂ ਜੀ ਨਹੀਂ ਚੱਲਣਾ ਟਾਈਮ ਖਰਾਬ ਕਰੂ ਕੋਈ ਬੰਦਾ ਆਪਣਾ ਜਿਹੜੀ ਗੱਡੀ ਪੈਟਰੋਲ ਤੇ ਚੱਲਦੀ ਹੈ ਨਾ ਉਹ ਪੈਟਰੋਲ ਤੇ ਚੱਲੇਗੀ ਜਿਹੜੀ ਸੁਰਤ ਗੁਰੂ ਦੀ ਬਾਣੀ ਦੇ ਨਾਲ ਚੱਲਣੀ ਸੁਰਤ ਗੁਰੂ ਦੇ ਸ਼ਬਦ ਨਾਲ ਚੱਲਣੀ ਜਿਹੜੀ ਸੁਰਤ ਸੁਖਨੀ ਸਾਹਿਬ ਬਾਣੀ ਦੇ ਨਾਲ ਚੱਲਣੀ ਸੀ ਉਹ ਨਹੀਂ ਗੱਲ ਬਣੀ ਬੰਦਾ ਲਾ ਗਿਆ ਬਾਣੀ ਬਾਹਰਲੇ ਸੁੱਖਾਂ ਦੇ ਨਾਲ ਉਹ ਸੁੱਖ ਬਾਣੀ ਚ ਆਉਂਦਾ ਤਾਂ ਸੁਖਮਣੀ ਸੁੱਖ ਉਹ ਸੁੱਖ ਵੇਖ ਕੇ ਹੈਰਾਨ ਹੋਇਆ ਪਹਿਲਾਂ ਸੁੱਖ ਮਿਲ ਜਾ ਹਾਂ ਸੁੱਖ ਮਿਲਦੇ ਸੁਰਤ ਨੂੰ ਹਾਂ ਪਾਗਾਂ ਵਾਲੇ ਜੇ ਸੁਰਤ ਨੂੰ ਸੁੱਖ ਨਹੀਂ ਮਿਲਿਆ ਤੇ ਸਮਝ ਲਓ ਅਜੇ ਬਾਣੀ ਮੇਰੇ ਜੀਵਨ ਵਿੱਚ ਨਹੀਂ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁੱਖ ਸਨੇਹ ਔਰ ਪਹਿਲੇ ਹੀ ਜਾ ਕੇ ਕੰਚਨ ਮਰਦੀ ਮਾਨੇ ਜਿਹਦੇ ਅੰਦਰ ਅਜੇ ਸੁੱਖ ਨਹੀਂ ਆਇਆ ਜਿਹੜਾ ਦੁੱਖ ਨੂੰ ਵੇਖ ਕੇ ਘਬਰਾਈ ਜਾਂਦਾ ਅਜੇ ਕਿੱਥੇ ਬਾਣੀ ਪੜੀ ਉਹਨੇ ਦੇਖੋ ਜਿਹੜਾ ਦੁੱਖ ਨੂੰ ਵੇਖ ਕੇ ਜੋ ਨਾ ਦੁੱਖ ਮੈਂ ਦੁੱਖ ਨਹੀਂ ਮਾਨੇ, ਜਿਹੜਾ ਦੁੱਖ ਨੂੰ ਵੇਖ ਕੇ ਦੁੱਖ ਦੇ ਵਿੱਚ ਹੀ ਆ ਕੇ ਡਿੱਗ ਪਿਆ, ਘਬਰਾ ਗਿਆ। ਸਮਝੋ ਜੇ ਬਾਣੀ ਤੋਂ ਬੜਾ ਕੋਹਾਂ ਦੂਰ ਹੈ, ਕੋਹਾਂ ਦੂਰ ਹੈ। ਦੇਖੋ ਭਾਈ ਮਤੀ ਦਾਸ ਨੇ ਕਿੰਨੀ ਕੁ ਬਾਣੀ ਪੜ੍ਹੀ ਹੋਏਗੀ ਤੁਹਾਡੇ ਹਿਸਾਬ ਨਾਲ, ਕਿੰਨੀ ਕੁ ਕਿਤੇ, ਕਿੰਨਾ ਕੁ ਸਮਾਂ ਸੀ, ਕਿੰਨਾ ਕੁ ਟਾਈਮ ਹੋਏਗਾ ਉਹਨਾਂ ਸਿੱਖਾਂ ਦੇ ਕੋਲ, ਕਿੰਨੀ ਕੁ ਪੜ੍ਹੀ ਹੋਏਗੀ ਕਿਤੇ। ਤੁਹਾਨੂੰ ਲੱਗਦਾ ਕਿ ਭਾਈ ਸੱਜਣ ਉਹਨੇ ਕਿਤੇ ਦੋ ਚਾਰ ਸਹਿਜ ਪਾਠ ਕੀਤੇ ਹੋਣਗੇ, ਤੁਹਾਨੂੰ ਲੱਗਦਾ ਕਿਤੇ? ਮੈਨੂੰ ਤਾਂ ਨਹੀਂ ਲੱਗਦਾ। ਸਮਝ ਲਿਆ ਬਾਣੀ ਨੂੰ, ਸਮਝ ਲਿਆ ਉਹਨੇ ਕਿ ਅਸ ਆਹ ਚੀਜ਼ ਹੈ, ਗੁਰਮਤ ਇੱਥੇ ਕੰਮ ਕਰਦੀ ਹੈ, ਸੁਰਤ ਤੇ ਕੰਮ ਕਰਦੀ। ਉਹਨੇ ਸਮਝ ਲਿਆ ਬਸ ਕਿ ਗੁਰਬਾਣੀ ਸਰੀਰ ਤੇ ਨਹੀਂ ਕੰਮ ਕਰਦੀ, ਸੁਰਤ ਤੇ ਕੰਮ ਕਰਦੀ। ਸੁਰਤ ਤੇ ਸਰੀਰ ਤੇ ਲਾ ਕੇ ਵੇਖਦੇ ਰਹੇ ਅਸੀਂ, ਸਰੀਰ ਤੇ, ਸਰੀਰ ਨੇ ਪੜਿਆ, ਜ਼ੁਬਾਨ ਨੇ ਪੜਿਆ, ਅੱਖਾਂ ਨੇ ਪੜਿਆ, ਉਸ ਬੰਦਾ ਫਿਰ ਉਹ ਜਿਹੀ ਹੈ। ਬਾਣੀ ਸੁਰਤ ਤੇ ਕੰਮ ਕਰਦੀ ਹੈ। ਹੁਣ ਭਾਈ ਮਤੀ ਦਾਸ ਜੀ ਸਾਹਮਣੇ ਬਿਠਾਇਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਬੜੇ ਤਰੀਕੇ ਵਰਤੇ ਉੱਥੇ, ਬੜੇ ਦਿਨ ਗੁਰੂ ਸਾਹਿਬ ਜੀ ਘੱਟ ਤੋਂ ਘੱਟ ਤਕਰੀਬਨ ਮਹਿੰਦਰ ਸਿੰਘ ਜੋਸ਼ ਦੇ ਮੁਤਾਬਕ 3 ਮਹੀਨੇ ਦੇ ਲਾਗੇ ਛਾਗੇ ਕੈਦ ਚ ਰੱਖਿਆ ਗੁਰੂ ਸਾਹਿਬ ਨੂੰ। ਤਾਂ 3 ਮਹੀਨੇ ਕੀ ਕਰਦੇ ਰਹੇ ਕਿਤੇ, ਤਸੀਹੇ ਦਿੰਦੇ ਰਹੇ, ਲਾਲਚ ਦਿੰਦੇ ਰਹੇ, ਤਰ੍ਹਾਂ ਤਰ੍ਹਾਂ ਦੇ ਡਰਾਵੇ ਦਿੰਦੇ ਰਹੇ। ਕਦੀ ਪਤਾ ਕੀ ਕਰਦੇ ਆ, ਆ ਵੇਖੋ ਨੁਕਤਾ ਸਮਝਿਓ ਮਾੜਾ ਜਿਹਾ। ਭਾਈ ਮਤੀ ਦਾਸ ਜੀ ਨੂੰ ਅੱਡ ਬਿਠਾ ਕੇ ਨਾ, ਭਾਈ ਮਹਿੰਦਰ ਸਿੰਘ ਜੋਸ਼ ਦੀ ਕਿਤਾਬ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ, ਜ਼ਰੂਰ ਪੜ੍ਹਿਓ, ਲੈ ਕੇ ਲਾਇਬ੍ਰੇਰੀ ਚ ਕਿਤਾਬਾਂ ਕਾਫੀ ਪਈਆਂ ਨੇ, ਬੜਾ ਵਧੀਆ ਲਿਖਿਆ ਮੈਂ। ਇਹਨੇ ਕਿ ਲਾਲਚ ਦਿੰਦੇ ਨੇ ਭਾਈ ਮਤੀ ਦਾਸ ਜੀ ਨੂੰ ਅੱਡ ਬਿਠਾਲ ਕੇ, ਪਤਾ ਕੀ ਕਹਿੰਦੇ, ਗੁਰੂ ਤੇਗ ਬਹਾਦਰ ਤੁਹਾਡਾ ਗੁਰੂ ਤੇ ਡੋਲ ਗਿਆ, ਭਲਾ ਇਹ ਕੀ ਆਖਦਾ। ਪਰ ਸਿੱਖ ਦੇ ਬਚਨ ਪਤਾ ਕੀ ਸੀ, ਮੇਰਾ ਗੁਰੂ ਇਹੋ ਜਿਹਾ ਨਹੀਂ ਹੈ। ਕਿੰਨਾ ਭਰੋਸਾ ਗੁਰੂ ਦੇ ਵੇਖੋ। ਅੱਜ ਗੁਰੂ ਕੌਣ ਹੈ ਜੀ, ਅੱਜ ਸਾਡਾ ਸ਼ਬਦ ਗੁਰੂ ਹੈ, ਅੱਜ ਬਾਣੀ ਦੇ ਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਡੇ ਕੋਲ, ਗਿਆਨ ਦੇ ਰੂਪ ਦੇ ਵਿੱਚ। ਕੀ ਗੁਰੂ ਸਾਹਿਬ ਜੀ ਦੀ ਬਾਣੀ ਦਾ ਗਿਆਨ ਬਦਲ ਸਕਦਾ ਜੀ? ਜਿਹੜਾ ਸ਼ਬਦ ਮੇਰੇ ਤੇ ਲੱਗਦਾ ਉਹ ਤੁਹਾਡੇ ਤੇ ਵੀ ਲੱਗਦਾ, ਸਾਰਿਆਂ ਤੇ ਲੱਗਦਾ। ਐਸਾ ਬਾਣੀ ਚ ਕੋਈ ਸ਼ਬਦ ਨਹੀਂ ਜਿਹੜਾ ਇੱਕ ਬੰਦੇ ਤੇ ਲੱਗਦਾ ਹੋਵੇ, ਸਾਰਿਆਂ ਵਾਸਤੇ ਗਿਆਨ ਹੈ, ਸਾਰਿਆਂ ਵਾਸਤੇ। ਉਹ ਕਹਿੰਦੇ ਤੁਹਾਡਾ ਗੁਰੂ ਤੇ ਆਪਣਾ ਧਰਮ ਛੱਡ ਗਿਆ ਹੋਵੇ, ਕਹਿੰਦੇ ਨਹੀਂ, ਜਿਹੜੇ ਗੁਰੂ ਨੇ ਸਿਖਾਇਆ ਹੋਵੇ ਨਾ, ਪੈ ਕਾਹੂ ਕੋ ਦੇ, ਉਹ ਗੁਰੂ ਏਦਾਂ ਨਹੀਂ ਕਰ। ਕਿੰਨਾ ਵਿਸ਼ਵਾਸ ਹੈ ਵੇਖੋ, ਇੱਥੇ ਪਿਓ ਪੁੱਤ ਨੂੰ ਪਾਇਆ ਹੋਵੇ ਤੇ ਪਿਓ ਪੁੱਤ ਨੇ ਡੋਲ ਜਾਣਾ ਨਾ, ਆ ਹੁੰਦਾ ਹੀ ਹੈ। ਵੇਖੋ ਅਸੀਂ ਮਾੜੀਆਂ ਲਕਸ਼ਣਾਂ ਦੇ ਵਿੱਚ ਇੱਕ ਦੂਜੇ ਦੇ ਵਿਰੋਧੀ ਹੋਏ ਫਿਰਦੇ ਪਿਓ ਪੁੱਤ ਲਕਸ਼ਣਾਂ ਦੇ ਵਿੱਚ ਹੀ। ਵੇਖੋ ਉਹ ਕਹਿੰਦਾ ਬਾਪੂ ਵੋਟ ਇੱਥੇ ਪਾਉਣੀ, ਬਾਪੂ ਕਹਿੰਦਾ ਇੱਥੇ ਪਾਉਣੀ, ਦੋਵੇਂ ਬੋਲਦੇ ਨੇ ਇੱਕ ਦੂਜੇ ਦੇ ਨਾਲ। ਆਹ ਸਿੱਖੀ ਨਿਭਾਉਣਗੇ ਬੰਦੇ ਦੱਸੋ, ਆਹ ਪੂਰਨੇ ਪਾਉਣਗੇ ਗੁਰੂ ਤੇਗ ਬਹਾਦਰ ਸਾਹਿਬ ਵਾਲੇ। ਭਾਈ ਮਤੀ ਦਾਸ ਜੀ ਦੇ ਨਹੀਂ, ਗੁਰੂ ਕਦੇ ਨਹੀਂ ਡੋਲ ਸਕਦਾ। ਤੇ ਭਾਈ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦੇ ਜਿਹੜੇ ਸਿੱਖਾਂ ਤੇ ਬੜਾ ਭਰੋਸਾ ਨਾ, ਉਹ ਸਿੱਖ ਤੇ ਡੋਲ ਗਿਆ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਹੀਂ, ਜਿਹੜਾ ਗਿਆਨ ਦੇ ਨਾਲ ਸਿੱਖਿਆ ਹੋਵੇ ਨਾ, ਗਿਆਨ ਜਿਹਦੀ ਸੁਰਤ ਚ ਵਸਿਆ ਹੋਵੇ, ਉਹ ਸੁਰਤ ਕਦੇ ਨਹੀਂ ਡੋਲ ਸਕਦਾ, ਸਿੱਖ ਨਹੀਂ ਡੋਲ ਸਕਦਾ ਕਦੇ ਵੀ। ਤੇ ਅੱਜ ਇਹੋ ਹੀ ਇਤਿਹਾਸ ਅਸੀਂ ਆਪਣੇ ਤੇ ਗੁਰੂ ਸ਼ਬਦ ਤੇ ਲਾ ਕੇ ਵੇਖੀਏ, ਭਲਾ ਕੀ ਗੁਰੂ ਦਾ ਸਿੱਖ ਡੋਲਿਆ ਨਹੀਂ ਫਿਰਦਾ, ਕੰਬਦਾ ਨਹੀਂ ਫਿਰਦਾ ਜੀ, ਕੰਬਦਾ ਫਿਰਦਾ ਗੁਰੂ ਦਾ ਸਿੱਖ ਆ। ਵਿਸ਼ਵਾਸ ਨਹੀਂ ਵੱਧ ਰਿਹਾ ਇਹਨੂੰ, ਆਪਣੇ ਆਪ ਤੇ ਭਰੋਸਾ ਨਹੀਂ ਵੱਧ ਰਿਹਾ, ਗੁਰੂ ਦੇ ਭਰੋਸਾ ਨਹੀਂ ਵੱਧ ਰਿਹਾ। ਤਰ ਜੇ ਰਹੇ ਇੱਕ ਟੇਕ ਤੂੰ ਲਾਹ ਬਡਾਨੀ ਆਸ, ਹੋਰ ਆਸ ਛੱਡ ਦੇ ਗੁਰਮਤ ਆਖ ਦੀ, ਪਰ ਬੰਦੇ ਦੇ ਕੋਲੋਂ ਭਰੋਸਾ ਨਹੀਂ ਵੱਧ ਰਿਹਾ ਆਪਣੇ ਆਪਣੇ ਆਪ ਤੇ ਭਰੋਸਾ ਹੀ ਨਹੀਂ ਹੈ ਕਿ ਨਹੀਂ ਮੇਰਾ ਗੁਰੂ ਆ ਕੀਤਾ ਇਹੋ ਹੀ ਹੋਏਗਾ। ਸਾਰਾ ਕੰਮ ਹੀ ਕਰੀ ਜਾਂਦਾ ਬੰਦਾ, ਧਾਗੇ ਤਵੀਤ ਵੀ ਕਰ ਲੈਂਦਾ, ਗੁਰਦੁਆਰੇ ਵੀ ਜਾ ਆਉਂਦਾ, ਮੰਦਰ ਵੀ ਜਾ ਆਉਂਦਾ, ਸਾਰੀਆਂ ਥਾਵਾਂ ਤੇ ਜਾ ਆਉਂਦਾ, ਬੱਚੋ ਭਰੋਸਾ ਇਹਨਾਂ ਵੱਧ ਰਿਹਾ, ਵਿਸ਼ਵਾਸ ਨਹੀਂ ਵੱਧ ਰਿਹਾ। ਚਾਹੁੰਦਾ ਕਿਤੇ ਨਾ ਕਿਤੇ ਕੁਝ ਮਿਲ ਜਾਏ, ਕਿਤੇ ਨਾ ਕਿਤੇ ਕੁਝ ਮਿਲ ਜਾਏ। ਡਰਾਵੇ ਦਿੰਦੇ ਨੇ, ਭੜਕਾਉਂਦੇ ਨੇ ਇੱਕ ਦੂਜੇ ਨੂੰ, ਪਰ ਗੁਰੂ ਦਾ ਸਿੱਖ ਗੁਰੂ ਤੇ ਪੂਰਾ ਭਰੋਸਾ ਰੱਖ ਕੇ ਬੈਠਾ, ਤੇ ਗੁਰੂ ਸਿੱਖ ਤੇ ਪੂਰਾ ਭਰੋਸਾ ਰੱਖ ਕੇ ਬੈਠਾ। ਆ ਪਿਆਰ ਇਹਨੂੰ ਪਤਾ ਕੀ ਕਹਿੰਦੇ, ਨਾਨਕ ਲੀਨ ਭਇਓ ਗੋਬਿੰਦ ਸਿੰਘ, ਨਾਨਕ ਲੀਨ ਭਇਓ। ਹੁਣ ਲੀਨ ਹੋਇਆ ਮਤੀ ਦਾਸ, ਭਾਈ ਮਤੀ ਦਾਸ ਗੁਰੂ ਦੇ ਵਿੱਚ, ਗੁਰੂ ਦੇ ਗਿਆਨ ਦੇ ਵਿੱਚ ਲੀਨ ਹੈ ਬਿਲਕੁਲ, ਤੇ ਗੁਰੂ ਨੂੰ ਆਪਣੇ ਸਿੱਖ ਤੇ ਭਰੋਸਾ, ਕਦੇ ਵੀ ਡੋਲ ਨਹੀਂ ਸਕਦੀ, ਕਿਉਂਕਿ ਇੱਕ ਮਿਕ ਹੋਏ ਨੀ, ਇੱਕ ਮਿਕ ਜਿਉਂ ਪਾਣੀ ਸਰ, ਪਾਣੀ ਨੂੰ ਪਾਣੀ ਚ ਮਿਲਾ ਦੋ, ਕੀ ਵੱਖ ਕਰ ਲੋ ਦੱਸੋ ਤੁਸੀਂ, ਜਿਵੇਂ ਦੁੱਧ ਪਾਣੀ ਦੇ ਵਿੱਚ ਲੀਨ ਹੋ ਜਾਂਦਾ, ਪਾਣੀ ਨੂੰ ਦੁੱਧ ਚ ਪਾ ਦਿਓ, ਦੁੱਧ ਨੂੰ ਪਾਣੀ ਚ ਪਾ ਦਿਓ, ਮੁੜ ਕੇ ਕੀ ਵਕਤ ਕਰ ਲੂ ਬੰਦਾ? ਅੱਡ ਕਰ ਸਕਦਾ ਪਾਣੀ ਵੱਖਰਾ ਹੋ ਜੇ, ਦੁੱਧ ਵੱਖਰਾ ਹੋ ਜੇ, ਫਿਰ ਉਸੇ ਤਰ੍ਹਾਂ ਹੀ ਪਹਿਲਾਂ ਹੋ ਸਕਦਾ ਜੀ? ਨਹੀਂ ਹੋ ਸਕਦਾ। ਬੜਾ ਜ਼ੋਰ ਲਾਇਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਤੇ ਭਾਈ ਮਤੀ ਦਾਸ ਜੀ ਨੂੰ ਵੱਖ ਨਹੀਂ ਕਰ ਸਕਦੇ। ਅਖੀਰ ਤੇ ਫਿਰ ਆਰਾ ਚਲਾਇਆ ਆਰਾ। ਹੁਣ ਇਹ ਸਾਖੀ ਥੋੜਾ ਸੁਣਾ ਰਿਹਾ ਮੈਂ, ਇਹ ਸਾਖੀ ਨਹੀਂ, ਇਹ ਕਿਸੇ ਸਟੋਰੀ ਥੋੜਾ ਕਿਸੇ ਫਿਲਮ ਦੀ ਹੈ ਨਾ। ਸੱਚੀ ਆਰਾ ਚੱਲਿਆ, ਸੱਚੀ ਸੱਚੀ ਆਰਾ ਚੱਲਿਆ ਭਾਈ ਮਤੀ ਦਾਸ ਜੀ ਨੇ ਤਨ ਦੇ ਉੱਤੇ ਸਹੀ ਆਰਾ। ਕੀ ਮਾਹੌਲ ਹੋਏਗਾ ਉਸ ਸਮੇਂ ਦੇਖੋ, ਸੋਚੋ ਮਾੜਾ ਜਿਹਾ, ਸੁਰਤ ਨੂੰ ਜੋੜੋ, ਕਿਹੋ ਜਿਹਾ ਮਾਹੌਲ ਹੋਏਗਾ? ਅੱਖਾਂ ਬੰਦ ਕਰਕੇ ਵੇਖੋ ਕਿ ਅਸੀਂ ਬੈਠੇ, ਸਾਡੇ ਸਿਰ ਤੇ ਆਰਾ ਲੱਗਾ ਚੱਲਣ ਪਾਸ, ਕੀ ਮਾਹੌਲ ਹੋਏਗਾ ਉਸ ਸਮੇਂ ਨਾਲ? ਕਿਉਂਕਿ ਮਨੁੱਖ ਸਨ, ਸਾਡੇ ਵਰਗਾ ਸਰੀਰ ਸੀ, ਕੋਈ ਵੱਖਰਾ ਨਹੀਂ ਗੁਰੂ ਸਾਹਿਬ, ਕੋਈ ਆਮ ਦੁਨਿਆਵੀ ਸ਼ਕਤੀਆਂ ਸੀ ਉਹਨਾਂ ਦੇ ਵਿੱਚ, ਉਹਨਾਂ ਨੂੰ ਦਰਦ ਨਹੀਂ ਸੀ ਹੁੰਦਾ। ਗੁਰੂ ਸਾਹਿਬ ਨੂੰ ਅਸੀਂ ਕਹਿ ਦਿੰਦੇ ਮਹਾਨ ਸੀ, ਠੀਕ ਆ, ਸਿੱਖਾਂ ਵਾਰੀ ਕੀ ਕਰਦੇ ਆ ਕਿ ਮਤੀ ਦਾਸ ਜੀ, ਚਲੋ ਗੁਰੂ ਸਾਹਿਬ ਜੀ ਦੀ ਜਗ੍ਹਾ ਨਹੀਂ ਲੈ ਸਕਦੇ ਅਸੀਂ, ਭਾਈ ਮਤੀ ਦਾਸ ਜੀ ਲੈ ਲਾਂਗੇ ਅਸੀਂ? ਗੁਰੂ ਸਾਹਿਬ ਨੂੰ ਤਾਂ ਕਹਿ ਦਿੱਤਾ ਜੀ ਉਹ ਗੁਰੂ ਸਨ, ਉਹ ਤੇ ਉਹ ਤਾਂ ਰੱਬ ਦੇ ਨਾਲ ਜੁੜੇ ਹੋਏ ਸਨ, ਤੇ ਸਾਰੇ ਜੁੜੇ ਸੀ, ਭਾਈ ਮਤੀ ਦਾਸ ਨਹੀਂ ਸੀ ਜੁੜੇ। ਪਰ ਕੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਗ੍ਹਾ ਨਹੀਂ ਲੈ ਸਕਦੇ, ਮਤੀ ਦਾਸ ਜੀ ਦੀ ਲੈ ਸਕਦੇ ਅੱਜ? ਸੋਚਣ ਦੀ ਲੋੜ ਹੈ। ਹੁਣ ਆਰਾ ਚੱਲ ਰਿਹਾ, ਭਾਗਾਂ ਵਾਲੇ ਆਰਾ ਚੱਲ ਰਿਹਾ ਹੁਣ ਗੁਰੂ ਦੇ ਸਾਹਮਣੇ, ਤੇ ਆਰਾ ਵੀ ਤਨ ਨੂੰ ਚੀਰਦਾ ਜਾ ਰਿਹਾ ਨਾ, ਤਨ ਕਿੱਡਾ ਵੱਡਾ ਇਰਾਦਾ ਹੋਏਗਾ ਨਾ, ਦੁੱਖ ਕਿਹਨੂੰ ਨਹੀਂ ਲੱਗਦਾ, ਬੜੀ ਮੁਸ਼ਕਲ ਆਈ ਹੋਏਗੀ ਤਨ ਦੇ ਉੱਤੇ ਉਸ ਸਮੇਂ ਦੇ ਵਿੱਚ। ਪਰ ਜਦ ਜ਼ਾਲਮ ਨੂੰ ਸਮਝਾ ਰਹੇ ਨੇ ਨਾ, ਤੇ ਤਨ ਚੀਰੇਗਾ ਨਾ ਜਦੋਂ ਮੇਰਾ, ਲੋਕਾਂ ਨੇ ਬੜਿਆਂ ਨੇ ਆਣ ਕੇ ਵੇਖਣਾ, ਤੁਹਾਡੇ ਵੀ ਰਾਜੇ ਆਉਣਗੇ ਨਾ, ਉਹ ਸਦਾ ਔਰੰਗਜ਼ੇਬ ਆਣ ਕੇ ਵੇਖੇ ਕਿ ਕਿਵੇਂ ਚੀਰਿਆ ਤੁਸੀਂ, ਕਿੱਦਾਂ ਕਿੱਦਾਂ ਚੀਰਿਆ ਗਿਆ। ਮੇਰੇ ਵੱਲੋਂ ਕਹਿੰਦੇ ਕੋਈ ਕਮੀ ਨਹੀਂ, ਆਰਾ ਚੜਾਉਣ ਵਾਲਿਆ ਆਰਾ ਬਿਲਕੁਲ ਸਿੱਧਾ ਚੀਰੀ, ਸਿੱਧਾ, ਮੇਰੇ ਵੱਲੋਂ ਕੋਈ ਕਮੀ ਨਹੀਂ, ਮੈਂ ਨਹੀਂ ਡੋਲਦਾ। ਇਹਨਾਂ ਦੇ ਸਿਰ ਤੇ ਅੱਜ ਅਸੀਂ ਬੈਠੇ ਹਾਂ, ਇਹਨਾਂ ਦੇ ਸਿਰ ਤੇ ਤੁਰੇ ਫਿਰਦੇ ਹਾਂ ਅੱਜ ਅਸੀਂ, ਪਿੱਛੇ ਤੋਂ ਲੈ ਕੇ ਨਾ ਖਾਨਦਾਨ ਸਾਡਾ ਤੁਰਿਆ ਆ ਰਿਹਾ, ਗਾਂ ਦੀ ਗਾਂ, ਗਾਂ ਦੀ ਗਾਂ ਕੰਮ ਕਰ ਰਹੇ ਹਾਂ ਅਸੀਂ। ਜਿਵੇਂ ਬਾਪੂ ਨੇ ਨਾ ਕਮਾਈ ਕੀਤੀ ਹੋਵੇ, ਘਰ ਬਣਾਇਆ ਹੋਵੇ, ਜਿਹੜੀ ਤੁਹਾਡੀ ਪ੍ਰੋਪਰਟੀ ਹੈ ਇਸ ਟਾਈਮ ਸਾਰਿਆਂ ਦੀ, ਘਰ ਬਾਰ ਜੋ ਵੀ ਤੁਹਾਡਾ, ਉਹ ਕਿਹਦਾ ਜੀ? ਉਹ ਤੁਹਾਡੇ ਬੱਚਿਆਂ ਦਾ ਨਾ, ਉਹਨਾਂ ਵਾਸਤੇ ਬਣਾਇਆ, ਕਿਸੇ ਹੋਰ ਨੂੰ ਦੇ ਜਾਣਾ? ਜੋ ਇਤਿਹਾਸ, ਜੋ ਗੁਰਬਾਣੀ, ਜੋ ਗੁਰੂ ਘਰ ਦਾ ਸਿਧਾਂਤ ਹੈ, ਇਹ ਸਾਡੇ ਵਾਸਤੇ ਬਣਿਆ, ਅਸੀਂ ਇਹਨੂੰ ਉਜਾੜਨਾ ਕਿ ਵਸਾਉਣਾ ਸਾਡੀ ਮਰਜ਼ੀ ਹੈ। ਬੱਚਾ ਜੋ ਮਰਜ਼ੀ ਕਰੇ, ਭਾਵੇਂ ਬਾਪ ਦੇ ਮਰਨ ਤੋਂ ਬਾਅਦ ਘਰ ਵੇਚ ਕੇ ਜੋ ਮਰਜ਼ੀ ਕਰੀ ਹੈ, ਉਹਦੀ ਮਰਜ਼ੀ ਹੈ। ਹੋ ਸਕਦਾ ਵੇਚ ਕੇ ਵਧੀਆ ਲੈ ਲੈ, ਹੋਰ ਵਧੀਆ ਗੱਲ ਆ, ਫਿਰ ਤਾਂ ਵਧੀਆ ਗੱਲ ਆ। ਹੁਣ ਸਾਡੀ ਮਰਜ਼ੀ ਹੈ, ਇੱਥੇ ਅਸੀਂ ਕਹਿੰਦੇ ਸਾਨੂੰ ਕੀ ਲੱਗੇ, ਸਾਡੀ ਕੀ ਲੋੜ, ਅਸੀਂ ਇਕੱਲੇ ਕੀ ਕਰ ਸਕਦੇ ਹਾਂ? ਇਕੱਲੇ ਇਕੱਲੇ ਆਣ ਕੇ ਇੱਥੇ ਦਸ ਦਸ ਜਾਣੇ ਜੀ ਬਣ ਗਏ, ਇੱਥੇ ਇਕੱਲੇ ਇਕੱਲੇ ਆਏ ਹੋਣਗੇ, ਇੱਥੇ ਅੱਜ ਦਸ ਦਸ ਜੀ ਹੋਏ ਫਿਰਦੇ ਆ। ਕੀ ਅਸੀਂ ਇਕੱਲੇ ਗੁਰੂ ਦੇ ਸਿਧਾਂਤ ਵਾਸਤੇ, ਸਿੱਖੀ ਵਾਸਤੇ ਕੁਝ ਨਹੀਂ ਕਰ ਸਕਦੇ? ਹੁਣ ਦੇਖੋ, ਜਿਹੜਾ ਪਾਠ ਮੈਂ ਇਕੱਲਾ ਪੜ੍ਹਦਾ ਪਿਆ, ਉਹਦਾ ਲੋਕਾਂ ਨੂੰ ਉਹ ਤੋਂ ਕੀ ਅਸਰ ਹੋਏਗਾ? ਦੱਸੋ, ਤੁਹਾਡਾ ਪੜ੍ਹਿਆ ਹੋਇਆ ਜਪਜੀ ਸਾਹਿਬ ਕਿਸੇ ਦਾ ਕੀ ਸਵਾਰ ਆ? ਇਹ ਸੋਚਣ ਵਾਲੀ ਗੱਲ ਆ, ਤੁਸੀਂ ਪੜ੍ਹਿਆ ਮੁਬਾਰਕ ਹੈ। ਹੁਣ ਤੁਸੀਂ ਸਾਰੇ ਪੜ੍ਹ ਕੇ ਬਹਿ ਕੇ ਘਰੇ, ਸਮਾਜ ਦੇ ਵਿੱਚ ਤਰੱਕੀ, ਸਮਾਜ ਵਧੀਆ ਨਹੀਂ ਬਣਦਾ ਪਿਆ, ਇਹਦਾ ਕੀ ਫਾਇਦਾ ਫੇਮ ਜੇ ਜਪਜੀ ਸਾਹਿਬ? ਹੁਣ ਬੰਦਾ ਕਹਿੰਦਾ ਮੈਂ ਤਾਂ ਪੜ੍ਹਦਾ ਆ, ਠੀਕ ਹੈ, ਪੜ੍ਹਨਾ ਚਾਹੀਦਾ, ਮੈਂ ਨਹੀਂ ਕਹਿੰਦਾ ਪੜ੍ਹਨਾ ਚਾਹੀਦਾ ਨਹੀਂ। ਜੇ ਬੰਦਾ ਸਾਰੀ ਉਮਰ ਕਮਾਈ ਕਰਦਾ ਹੋਵੇ, ਪੈਸੇ ਰੋਟੀ ਜੋਗੇ ਨਾ ਜੁੜੇ ਹੋਣ, ਫਾਇਦਾ ਕੀ? ਦੱਸੋ, ਤੁਹਾਡੀ ਪੜ੍ਹੀ ਹੋਈ ਬਾਣੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ, ਲੋਕਾਂ ਨੂੰ ਦੇਖੇ ਕਿ ਆਹ ਬੰਦਾ ਹੋਇਆ, ਕਿ ਵੀ ਇਹਦੇ ਵਰਗੇ ਬਣਨਾ ਸੀ ਅੱਜ, ਆਹ ਸਿੱਖੀ ਨੂੰ ਕਮਾ ਰਿਹਾ ਜੀ, ਇਹਦੇ ਅੰਦਰ ਹੈ, ਇਹ ਡਿਡੂ ਦਾ ਮਾਸਾ ਵੀ ਸੱਚੀ ਗੱਲ ਕਰਦਾ, ਮਾਸਾ ਹੀ ਡੋਲਦਾ, ਜਿੱਥੇ ਗੁਰਮਤ ਤੋਂ ਉਲਟ ਹੋਵੇ ਦੱਸਦਾ ਵੀ ਆਹ ਗੱਲ ਇੱਦਾਂ ਆ। ਆਇਆ ਤੇ ਬੰਦਾ ਪੜ੍ਹ ਕੇ ਘਰੇ ਸੁਖਮਨੀ ਸਾਹਿਬ ਦੇ ਆਣ ਕੇ ਸਾਹਮਣੇ ਗਲਤ ਹੋ ਰਿਹਾ ਹੋਵੇ, ਤਾਂ ਅੱਖਾਂ ਕੱਢ ਕਰਕੇ ਵੇਖੀ ਜਾਵੇ, ਤੇ ਗੁਰੂ ਅਰਜਨ ਸਾਹਿਬ ਕਰਕੇ ਡੇਢ ਘੰਟਾ ਲਾ ਕੇ ਗਿਆ, ਕੋਈ ਫਾਇਦਾ ਜਿਹਾ ਨਹੀਂ ਹੋਇਆ ਜਾ, ਅਸਲ ਦੇਖੋ ਘਰ ਤੇ ਸਹੀ ਗੁਰੂ ਸਾਹਿਬ ਕਹਿਣਗੇ ਨਾ ਕਿ ਡੇਢ ਘੰਟਾ ਲਾ ਕੇ ਸੁਖਮਨੀ ਸਾਹਿਬ ਘਰੇ ਕੀਤਾ, ਤੇਰੇ ਸਾਹਮਣੇ ਜੁਰਮ ਹੋ ਰਿਹਾ, ਕੀ ਕਰਦਾ ਰਿਹਾ ਡੇਢ ਘੰਟਾ, ਤੂੰ ਕੀ ਪੜ੍ਹਦਾ ਰਿਹਾ? ਕਹਿਣਗੇ ਨਹੀਂ, ਦੱਸੋ ਜੀ, ਕੰਮ ਕੀਤਾ ਹੋਵੇ, ਬਾਣੀ ਪੜ੍ਹੀ ਹੋਵੇ, ਪਤਾ ਤੇ ਲੱਗੇ। ਹੁਣ ਸਾਡਾ ਸੁਭਾਅ ਪਤਾ ਕੀ ਹੋ ਜਾ, ਇੱਕ ਪਰਿਵਾਰ ਹੈ, ਉਹਦੇ ਘਰੇ ਵਿਆਹ ਸੀ, ਸਾਡੇ ਰਿਸ਼ਤੇਦਾਰੀ ਚ ਕਿਸੇ ਦੇ ਘਰੇ ਵਿਆਹ ਆ, ਅਸੀਂ ਗਏ, ਉਦੋਂ ਜਦੋਂ ਅਸੀਂ ਜਾਂਦੇ ਉਦੋਂ ਮਾਹੌਲ ਕਿਹਾ ਜਾਂਦਾ, ਬੜੀਆਂ ਖੁਸ਼ੀਆਂ ਵਾਲਾ, ਬੜਾ ਖੁਸ਼ ਹੁੰਦਾ ਬੰਦਾ, ਬੜਾ ਚਾਅ ਹੁੰਦਾ ਨਾ ਵਿਆਹ ਚੱਲੇ ਆ, ਉਦੋਂ ਬੰਦੇ ਦਾ ਸੁਭਾਅ ਹੋਰ ਹੁੰਦਾ, ਉਦੋਂ ਬੰਦੇ ਦੀ ਦਿੱਖ ਹੋਰ ਹੁੰਦੀ ਹੈ। ਜਦੋਂ ਉਸੇ ਘਰ ਕੋਈ ਮਰਗ ਹੋ ਗਈ ਹੋਵੇ, ਉਸੇ ਘਰ ਉਹੀ ਬੰਦਾ ਉਸੇ ਘਰ ਗਿਆ ਉਦੋਂ ਸੁਭਾਅ ਕਿਹੋ ਜਿਹਾ ਹੁੰਦਾ ਬੰਦਾ ਕਿਹੋ ਜਿਹਾ ਲੱਗਦਾ ਭਲਾ ਮਰਿਆ ਤੁਰਿਆ ਨਹੀਂ ਜਾਂਦਾ ਨਾ ਡਿੱਗ ਡਿੱਗ ਪੈਂਦਾ ਚਿਹਰੇ ਦਾ ਰੰਗ ਉੱਡਿਆ ਆ ਉਹ ਘਰ ਉਹ ਬੰਦਾ ਪਰ ਫਰਕ ਹੈ ਨਾ ਬੰਦਾ ਮੌਕਾ ਦੇਖਦਾ ਕਿ ਮੌਕਾ ਕਿਹੋ ਜਿਹਾ ਮਰਗ ਵਾਲਾ ਮੌਕਾ ਉਹੋ ਜਿਹਾ ਬਣਾ ਲਓ ਆਪਣੇ ਆਪ ਨੂੰ ਪਰ ਨਹੀਂ ਇਹੋ ਹੀ ਹਾਲ ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕਾਂ ਦੇ ਨਾਲ ਖੁਸ਼ੀ ਦੇ ਸਲੋਕ ਜਿੱਧਰ ਘਰੇ ਕੋਈ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਉਦੋਂ ਸਲੋਕ ਪੜ੍ਹੇ ਜਾਂਦੇ ਘਰ ਵਾਲੇ ਨੂੰ ਪਤਾ ਨੀ ਲੱਗਦਾ ਨਾ ਨੱਚਦੇ ਫਿਰਦੇ ਖੁਸ਼ੀ ਦੇ ਵਿੱਚ ਨਾ ਕੋਈ ਇਧਰੋਂ ਲੰਘ ਜਾਂਦਾ ਗੁਰੂ ਮਹਾਰਾਜ ਦੇ ਲਾਗੋ ਕੋਈ ਇਧਰੋਂ ਲੰਘ ਜਾਂਦਾ ਐ ਭੱਜੇ ਫਿਰਦੇ ਕੋਈ ਪਰਵਾਹ ਨੀ ਹੁੰਦੀ ਜਿਵੇਂ ਜਿੱਧਰ ਉਹ ਹੀ ਸਲੋਕ ਮਰਗ ਦੇ ਟਾਈਮ ਤੇ ਪੜ੍ਹੇ ਜਾਂਦੇ ਆ ਮਰਿਆ ਵਾਂਗ ਬੈਠਾ ਇਹਦਾ ਧੌਣ ਫੁੱਟ ਕੇ ਫਿਰ ਸਲੋਕ ਤੇ ਉਹੀ ਆ ਜੇ ਉਹ ਜੇ ਮਰਗ ਦੇ ਟਾਈਮ ਤੇ ਸੁਣ ਰਿਹਾ ਖੁਸ਼ੀ ਦੇ ਟਾਈਮ ਤੇ ਕਿਉਂ ਨੀ ਸੁਣੀ ਉਦਾਂ ਦੱਸ ਉਹ ਉਦਾਂ ਕਿਉਂ ਨੀ ਸੁਣੇ ਜਿਹੜੇ ਖੁਸ਼ੀ ਦੇ ਟਾਈਮ ਤੇ ਜਿੱਦਾਂ ਤੂੰ ਭੱਜਾ ਫਿਰਦਾ ਸੀ ਮਰਗ ਦੇ ਟਾਈਮ ਤੇ ਕਿਉਂ ਨੀ ਭੱਜਾ ਫਿਰਦਾ ਨੱਚਦਾ ਕਿਉਂ ਨੀ ਫਿਰਦਾ ਤੂੰ ਫਰਕ ਆ ਬੰਦੇ ਦੇ ਵਿੱਚ ਇੱਕ ਨੀ ਹੈਗਾ ਲੀਨ ਨੀ ਹੋਇਆ ਇਹ ਜੋ ਨਰ ਦੁੱਖ ਮੈਂ ਦੁੱਖ ਨਹੀਂ ਬਾਨੇ ਸੁੱਖ ਸੁਨੇਹ ਔਰ ਪੈ ਨਹੀਂ ਜਾ ਕੇ ਇਹਦੇ ਅੰਦਰ ਤੇ ਇਹਦੇ ਦੁੱਖ ਵੱਖਰਾ ਇਹਦੇ ਸੁੱਖ ਵੱਖਰਾ ਇਹਦਾ ਦੇ ਸਿੱਖ ਦਾ ਦੁੱਖ ਵੀ ਇੱਕ ਹੈ ਤੇ ਸੁੱਖ ਵੀ ਇੱਕ ਹੈ ਜਿਹੋ ਜਿਹਾ ਦੁੱਖ ਵਿੱਚ ਉਹ ਜੇ ਸੁੱਖ ਵਿੱਚ ਇਹਨੂੰ ਦੁੱਖ ਇਹਨੂੰ ਦੁੱਖ ਡਰਾ ਨਹੀਂ ਸਕਦਾ ਤੇ ਸੁੱਖ ਇਹਨੂੰ ਹਿਲਾ ਨਹੀਂ ਸਕਦਾ ਪਰ ਵੇਖੋ ਤੁਸੀਂ ਦੱਸੋ ਜੀ ਮੈਂ ਆਪਾਂ ਸਾਰੇ ਇਕੱਠੇ ਹੀ ਹਾਂ ਦੱਸੋ ਜੀ ਖੁਸ਼ੀ ਵਾਲੇ ਦਿਨ ਕਿਵੇਂ ਸਲੋਕ ਸੁਣੇ ਤੁਸੀਂ ਮਰਗ ਵਾਲੇ ਦਿਨ ਵੀ ਉਦਾਂ ਹੀ ਸੁਣੇ ਬਹਿ ਕੇ ਹੋਣਗੇ ਵਿੱਚ ਥੋੜੇ ਬਾਣੇ ਚਲੋ ਉਧਰ ਬੰਦੇ ਦਾ ਸੁਭਾਅ ਹੋਰ ਹੁੰਦਾ ਉਧਰ ਖੁਸ਼ੀ ਹੁੰਦੀ ਹੈ ਪਰ ਉਸ ਸਲੋਕ ਉਹ ਹੀ ਹੈ ਤੁਹਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਭਾਈ ਮਤੀ ਦਾਸ ਨੂੰ ਦੁਫਾੜ ਕਰ ਦਿੱਤਾ ਗਿਆ ਆਰੇ ਦੇ ਨਾਲ ਚੀਰ ਦਿੱਤਾ ਗਿਆ ਆਰੇ ਦੇ ਨਾਲ ਗੁਰੂ ਦੇ ਸਿੱਖ ਨੇ ਗੱਲ ਕਹੀ ਸੀ ਮੇਰਾ ਤਨ ਬਿਲਕੁਲ ਸਿੱਧਾ ਚੀਰ ਦਿਓ ਇਹਦਾ ਕਾਰਨ ਕਹਿੰਦੇ ਕਿਉਂ ਕਹਿੰਦੇ ਕੱਲ ਨੂੰ ਜਦੋਂ ਤੇਰੇ ਰਾਜੇ ਆਣ ਕੇ ਵੇਖਣਗੇ ਨਾ ਤੇ ਤੇਰੇ ਰਾਜਿਆਂ ਦੇ ਲਾਗੇ ਮੇਰਾ ਰਾਜਾ ਵੀ ਆਣ ਕੇ ਖਲੋਏਗਾ ਔਰੰਗਜ਼ੇਬ ਆਏਗਾ ਤੇ ਹੋ ਸਕਦਾ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਲਿਆਂਦਾ ਜਾਵੇ ਔਰੰਗਜ਼ੇਬ ਇਹ ਨਾ ਕਹਿੰਦੇ ਵੇਖ ਤੇਰਾ ਸਿੱਖ ਕਿਵੇਂ ਡੋਲਦਾ ਤੇਰੇ ਸਿੱਖ ਦਾ ਤਨ ਵੇਖ ਕਿਵੇਂ ਟੇਢਾ ਕੱਟਿਆ ਗਿਆ ਇਹ ਨਾ ਕਹਿੰਦੇ ਸਿੱਧਾ ਕੱਟੀ ਮੇਰੇ ਤਨ ਸਿੱਧਾ ਕੱਟੀ ਜ਼ੁਰਤ ਹੈ ਆਇਆ ਸਿੱਖੀ ਨਾ ਫੇਰੇ ਵਰਗਾ ਉੱਠਿਆ ਸਾਰੀ ਬਾਣੀ ਪੜ੍ਹੀ ਕਹਿੰਦੀ ਬੜੀ ਖਾ ਕੇ ਪ੍ਰਸ਼ਾਦ ਦੇ ਸਾਰੀ ਗੜੀਆਂ ਟਾਈਮ ਬੜਾ ਪਾਸ ਹੋਈ ਜਾਂਦਾ ਬੜਾ ਵਧੀਆ ਟਾਈਮ ਪਾਸ ਹੋਈ ਜਾਂਦਾ ਕਹਿੰਦਾ ਇੱਦਾਂ ਹੀ ਕਹਿੰਦੇ ਨਾ ਆਪਾਂ ਬੜੀ ਕਿਰਪਾ ਜੀ ਟਾਈਮ ਵਧੀਆ ਪਾਸ ਹੋਈ ਜਾਂਦਾ ਕਿਵੇਂ ਕੀ ਕੀਤਾ ਕਿਵੇਂ ਹੋ ਰਿਹਾ ਪਾਸ ਬਸ ਸਵੇਰੇ ਉੱਠੇ ਪ੍ਰਸ਼ਾਦਾ ਬਣੀ ਛਕਿਆ ਕੰਮ ਤੇ ਗਏ ਬਸ ਕੋਈ ਵਿਉਂਤਬੰਦੀ ਨਹੀਂ ਬਣਾਈ ਗਈ ਆਪਣੇ ਜੀਵਨ ਦੀ ਜਿੱਥੇ ਤੁਸੀਂ ਵੈਸੇ ਦਾਨ ਕਰਦੇ ਨਾ ਉੱਥੇ ਆਪਣੇ ਗੁਣਾਂ ਚੋਂ ਵੀ ਕਿਸੇ ਨੂੰ ਕੁਝ ਨਾ ਕੁਝ ਦੇਣਾ ਹੈ ਜਿਹੜੇ ਗੁਣ ਹੈ ਨਾ ਮਨੁੱਖ ਦੇ ਹਰੇਕ ਮਨੁੱਖ ਕਿਸੇ ਨਾ ਕਿਸੇ ਨੂੰ ਕੁਝ ਦੇ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸੇ ਤਰ੍ਹਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਦਾ ਭਰਾ ਸੀ ਭਾਈ ਦਿਆਲਾ ਜੀ ਕਿੱਡਾ ਵੱਡਾ ਇਤਿਹਾਸ ਇਹਨਾਂ ਗੁਰਸਿੱਖਾਂ ਦਾ ਜੇ ਤੁਸੀਂ ਦੂਜਾ ਪੱਖ ਵੇਖੋ ਨਾ ਗੁਰੂ ਦੇ ਵਿੱਚ ਤੇ ਸਿੱਖ ਦੀ ਕੁਰਬਾਨੀ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈਗਾ ਗੁਰੂ ਦੀ ਕੁਰਬਾਨੀ ਵਿੱਚ ਹੁਣ ਆਰੇ ਦੇ ਨਾਲ ਚੀਰਨਾ ਕੋਈ ਘੱਟ ਕੁਰਬਾਨੀ ਹੈ ਦੇਗ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੂੰ ਉਬਾਲਿਆ ਦੇਗ ਦੇ ਵਿੱਚ ਭਾਈ ਦਿਆਲਾ ਜੀ ਨੂੰ ਉਬਾਲਿਆ ਜਾ ਰਿਹਾ ਕੋਈ ਫਰਕ ਹੈ ਦੋਵਾਂ ਦੇ ਵਿੱਚ ਜਦੋਂ ਲੀਨ ਹੋ ਗਏ ਫਿਰ ਇੱਕੋ ਜਿਹੇ ਕੰਮ ਕਰਨਗੇ ਅੱਜ ਸਾਡਾ ਫਰਕ ਹੈ ਗੈਪ ਗੁਰੂ ਦੇ ਨਾਲ ਅਸੀਂ ਬੜੇ ਦੂਰ ਆ ਗੁਰੂ ਦਾ ਫਰ ਲੱਗਿਆ ਤਾਂ ਬੰਦਾ ਡਰੀ ਜਾਂਦਾ ਅੱਜ ਗੁਰਬਾਣੀ ਨੂੰ ਹੱਥ ਲਾਉਣ ਲੱਗਿਆ ਤੇ ਕੰਬੀ ਜਾਂਦਾ ਪਤਾ ਨੀ ਕੀ ਹੋਇਆ ਬਾਣੀ ਅਗਲੇ ਜੋ ਚਾਹੁੰਦੇ ਸੀ ਉਹ ਹੋ ਗਿਆ ਅਖੀਰ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਸੀਸ ਧੜ ਦੇ ਨਾਲ ਅਲੱਗ ਕਰ ਦਿੱਤਾ ਗਿਆ ਸ਼ਹੀਦ ਕਰ ਦਿੱਤਾ ਗਿਆ ਇਹਨੂੰ ਕਈ ਵਾਰੀ ਸ਼ਬਦ ਬਲੀਦਾਨ ਵਰਤਿਆ ਜਾਂਦਾ ਸ਼ਹੀਦ ਕੀਤਾ ਗਿਆ ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸਤਿਗੁਰੂ ਜੀ ਨੇ ਈਨ ਨਹੀਂ ਮੰਨੀ ਤੇ ਉਸ ਸਮੇਂ ਹਕੂਮਤ ਇਹ ਚਾਹੁੰਦੀ ਸੀ ਕਿ ਵੱਧ ਤੋਂ ਵੱਧ ਇਸ ਗੱਲ ਦਾ ਪਤਾ ਲੱਗੇ ਕਿ ਜਿਹੜਾ ਇਸ ਧਰਮ ਦੇ ਨਾਲ ਜਿਹੜਾ ਔਰੰਗਜ਼ੇਬ ਦੇ ਸਾਹਮਣੇ ਆਣ ਕੇ ਖੜੇਗਾ ਉਹਦਾ ਆ ਹਾਲ ਬਣੇਗਾ ਐਲਾਨ ਕੀਤਾ ਗਿਆ ਕਾਜ਼ੀ ਵੱਲੋਂ ਕਿ ਗੁਰੂ ਸਾਹਿਬ ਜੀ ਦੇ ਧੜ ਦੇ ਗੁਰੂ ਸਾਹਿਬ ਜੀ ਦੇ ਸਰੀਰ ਦੇ ਚਾਰ ਟੋਟੇ ਕੀਤੇ ਜਾਣ ਤੇ ਚਾਰ ਟੋਟੇ ਕਰਕੇ ਦਿੱਲੀ ਦੇ ਚਾਰ ਗੇਟ ਸਨ ਉਹਨੂੰ ਦਿੱਲੀ ਵਿੱਚ ਐਂਟਰ ਕਰਨ ਵਾਸਤੇ ਚਾਰ ਗੇਟ ਸਨ ਚਾਰ ਰਸਤੇ ਸਨ ਚਾਰ ਸੜਕਾਂ ਸਨ ਦਿੱਲੀ ਸ਼ਹਿਰ ਵਿੱਚ ਵੜਨ ਵਾਸਤੇ ਮੇਨ ਚਾਰ ਗੇਟਾਂ ਦੇ ਉੱਤੇ ਚਾਰ ਟੁਕੜੇ ਕਰਕੇ ਗੁਰੂ ਸਾਹਿਬ ਜੀ ਦੇ ਧੜ ਦੇ ਕਹਿੰਦੇ ਟੰਗ ਦਿਓ ਦਿੱਲੀ ਗੇਟ ਲਾਹੌਰੀ ਗੇਟ ਅਜਮੇਰੀ ਗੇਟ ਤੇ ਕਸ਼ਮੀਰੀ ਗੇਟ ਚਾਰ ਗੇਟ ਸਨ ਕਾਰਨ ਕੀ ਸੀ ਭਲਾ ਜਿਹੜਾ ਵੀ ਵੇਖੇਗਾ ਉਹ ਕੰਬ ਜਾਵੇ ਕਿ ਗੁਰੂ ਦੇ ਨਾਲ ਆਹ ਕੁਝ ਹੋਇਆ, ਮੈਂ ਜੇ ਆਵਾਜ਼ ਚੁੱਕੀ ਤਾਂ ਮੇਰਾ ਕੀ ਹਾਲ ਹੋਏਗਾ। ਜੇ ਗੁਰੂ ਦੇ ਨਾਲ ਇੱਦਾਂ ਹੋ ਸਕਦਾ ਤੇ ਮੇਰਾ ਕੀ ਹੋਏਗਾ, ਮੇਰਾ ਕੀ ਹਾਲ ਬਣੇਗਾ। ਲੋਕ ਸਹਿਮ ਜਾਣ, ਲੋਕ ਚੁੱਪ ਕਰ ਜਾਣ, ਕਿਸੇ ਦੇ ਵਿੱਚ ਤਾਕਤ ਨਾ ਰਵੇ ਸੱਚ ਦੀ ਗੱਲ ਕਰਨੀ, ਸਾਰੇ ਚੁੱਪ ਕਰਕੇ ਬਹਿ ਜਾਣ, ਇੰਜ ਕਰੋ। ਪਰ ਵਿਉਂਤਮਤੀ ਸਿੱਖਾਂ ਨੇ ਵਿਉਂਤਬੰਦੀ ਨਹੀਂ ਬਣ ਦਿੱਤੀ। ਜਦੋਂ ਇਤਿਹਾਸ ਸੁਣਾਉਂਦੇ ਨਾ ਉਦੋਂ ਪਤਾ ਕੀ ਆਖਦੇ, ਕਹਿੰਦੇ ਜਦੋਂ ਗੁਰੂ ਸਾਹਿਬ ਜੀ ਦਾ ਸੀਸ ਧੜ ਦੇ ਨਾਲ ਲੱਗ ਕੀਤਾ ਗਿਆ ਤਾਂ ਗੁਰੂ ਸਾਹਿਬ ਜੀ ਨੇ ਪੁੱਛਿਆ ਉੱਥੇ ਕੋਈ ਸਿੱਖ ਸੀ, ਹੈਗਾ ਸੀ? ਕਹਿੰਦੇ ਜੀ ਉੱਥੇ ਕੋਈ ਨਜ਼ਰ ਨਹੀਂ ਆਇਆ, ਉੱਥੇ ਪਤਾ ਨਹੀਂ ਲੱਗਾ ਕੋਈ ਵੀ ਸਿੱਖ ਨਹੀਂ ਸੀ। ਉੱਥੇ ਬੜੇ ਸਿੱਖ ਸਨ ਮੌਜੂਦ। ਆ ਭਾਈ ਕਲਿਆਣਾ ਜੀ ਦੀ ਧਰਮਸ਼ਾਲ ਹੈ, ਇੱਥੇ ਗੁਰੂ ਦਾ ਸਿੱਖ ਹੋਇਆ। ਭਾਈ ਕਿਰਪਾ ਰਾਮ ਦਾ ਪਰਿਵਾਰ ਰਹਿ ਰਿਹਾ ਦਿੱਲੀ ਦੇ ਵਿੱਚ। ਉਹਨਾਂ ਸਿੱਖਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੀਸ ਨੂੰ ਭਾਈ ਜੈਤਾ ਜੀ, ਭਾਈ ਨਾਨੂ ਜੀ, ਇਹਨਾਂ ਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਸੀਸ ਨੂੰ ਬੜੀ ਵੱਡੀ ਵਿਉਂਤਬੰਦੀ ਦੇ ਨਾਲ, ਵਿਉਂਤਬੰਦੀ ਪਹਿਲਾਂ ਹੀ ਬਣੀ ਹੋਈ ਸੀ, ਵਿਉਂਤਬੰਦੀ ਪਹਿਲਾਂ ਹੀ ਬਣੀ ਹੋਈ ਸੀ, ਸਾਰੀ ਤਿਆਰੀ ਸੀ ਇੰਜ ਹੋਏਗਾ, ਕਿਉਂਕਿ ਬਹੁਤੇ ਸਿੱਖ ਆਲੇ ਦੁਆਲੇ ਸਾਰਾ ਕੁਝ ਦੇਖਦੇ ਰਹੇ ਕੀ ਹੋ ਰਿਹਾ ਕੀ ਹੋਏਗਾ, ਪਤਾ ਸੀ ਸਾਰਾ ਕੁਝ ਕਿ ਇੱਦਾਂ ਹੋ ਸਕਦਾ ਵੀ ਆਪਾਂ ਇੰਜ ਕਰਨੀ ਹੈ। ਆਹ ਪਲੈਨ ਗਿਆ ਗੁਰੂ ਸਾਹਿਬ ਜੀ ਦੇ ਧੜ ਦੀ ਬੇਦਬੀ ਨਹੀਂ ਹੋਈ। ਲੋਕੀ ਇਹ ਨਾ ਕਹਿਣ ਕਿ ਸਿੱਖਾਂ ਦੇ ਗੁਰੂ ਦੇ ਧੜ ਨੂੰ ਰੋਲਿਆ ਜਾ ਰਿਹਾ। ਵਿਉਂਤਬੰਦੀ ਸਾਰੀ ਬਣੀ ਹੋਈ ਸੀ ਬੜੀ ਸੁਚੱਜੇ ਤਰੀਕੇ ਦੇ ਨਾਲ ਭਾਈ ਲੱਖੀ ਸ਼ਾਹ ਵੰਜਾਰਾ ਦੀ ਅਗਵਾਈ ਦੇ ਵਿੱਚ। ਕੁਝ ਵੀ ਹੋ ਸਕਦਾ ਸੀ, ਲੱਖੀ ਸ਼ਾਹ ਵੰਜਾਰਾ ਭਾਈ ਮਨੀ ਸਿੰਘ ਦਾ ਸਹੁਰਾ ਹੈ, ਪਰਿਵਾਰ ਬੜਾ ਸ਼ਹੀਦੀਆਂ ਵਾਲਾ ਜੀ, ਬੜੇ ਜਜ਼ਬੇ ਵਾਲਾ ਪਰਿਵਾਰ ਹੈ, ਬੜੇ ਵੱਡੇ ਜਜ਼ਬੇ ਵਾਲਾ। ਭਾਈ ਲੱਖੀ ਸ਼ਾਹ ਵੰਜਾਰੇ ਦੀ ਅਗਵਾਈ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਤੇ ਸੀਸ ਚੁੱਕਿਆ ਗਿਆ। ਪਤਾ ਕੀ ਕਹਿੰਦੇ, ਕਈ ਬੜੀ ਵੱਡੀ ਹਨੇਰੀ ਆ ਗਈ, ਜਦੋਂ ਸੀਸ ਧੜ ਤੋਂ ਲਾਉਣ ਤੋਂ ਪਹਿਲਾਂ ਹਨੇਰੀ ਕਿਉਂ ਨਹੀਂ ਆਈ ਕੋਈ, ਨਾਲੇ ਇੱਦਾਂ ਕਹਿ ਕੇ ਆਪਣੇ ਗੁਰੂ ਦੇ ਨਾਲ ਅਸੀਂ ਕੀ ਕਰ ਰਹੇ ਦੱਸੋ, ਸਿੱਖਾਂ ਦੀ ਏਡੀ ਵੱਡੀ ਕੁਰਬਾਨੀ ਦੇ ਨਾਲ ਧੋਖਾ ਕਰ ਰਹੇ ਅਸੀਂ, ਜਿਹੜੇ ਸਿੱਖਾਂ ਨੇ ਵਿਉਂਤਬੰਦੀ ਬਣਾਈ। ਗੁਰੂ ਕੇ ਸਿੱਖਾਂ ਨੇ ਗੁਰੂ ਸਾਹਿਬ ਜੀ ਦਾ ਸੀਸ ਚੁੱਕਿਆ। ਦੋ ਸਿੱਖ ਇਤਿਹਾਸ, ਤਿੰਨ ਸਿੱਖ ਲਿਖਦਾ, ਵੈਸੇ ਆਪਾਂ ਨੂੰ ਜ਼ਿਆਦਾ ਇਹੋ ਮਿਲਿਆ ਭਾਈ ਜੈਤਾ ਜੀ ਲੈ ਕੇ ਆਏ, ਤਿੰਨ ਸਿੱਖ ਇਤਿਹਾਸ ਲਿਖ ਰਿਹਾ ਕਿ ਤਿੰਨ ਸਿੱਖ ਲੈ ਕੇ ਆਏ ਸੀ ਸੀਸ ਲੈ ਕੇ, ਤਿੰਨ ਸਿੱਖ ਉੱਥੋਂ ਰਵਾਨਾ ਹੋਏ ਤੇ ਬਾਕੀ ਵਿਉਂਤ ਦੇ ਨਾਲ। ਭਾਈ ਲੱਖੀ ਸ਼ਾਹ ਵੰਜਾਰਾ ਇੱਕ ਬੜਾ ਵੱਡਾ ਵਪਾਰੀ ਸੀ, ਗੱਡਿਆਂ ਦੇ ਨਾਲ ਇਹਦਾ ਕੰਮ ਚੱਲਦਾ ਉਸ ਸਮੇਂ ਦੇ ਵਿੱਚ, ਬੜਾ ਅਮੀਰ ਇਸ ਗੁਰੂ ਦਾ ਸਿੱਖ ਸੀ। ਪਰ ਭਾਵਨਾ ਵੇਖੋ, ਅੱਜ ਦਾ ਅਮੀਰ ਬੰਦਾ ਕਹਿੰਦਾ ਆਪਾਂ ਨੂੰ ਕੀ ਵਧੀਆ ਰੋਟੀ ਖਾਈ ਜਾਂਦੇ, ਕਿਉਂ ਪੈਣਾ ਪੰਗਿਆਂ ਦੇ ਵਿੱਚ। ਬੜਾ ਅਮੀਰ ਸੀ, ਗੱਡਿਆਂ ਦਾ ਕੰਮ ਚੱਲਦਾ ਸੀ ਉਸ ਸਮੇਂ ਦੇ ਵਿੱਚ, ਪਰ ਦ੍ਰਿੜਤਾ ਵੇਖੋ ਸਿੱਖ ਦੀ ਕਿੱਡੀ ਵੱਡੀ ਹੈ। ਨਾਮ ਇਤਿਹਾਸ ਹੀ ਰਹਿ ਗਿਆ, ਨਹੀਂ ਤੇ ਬਹੁਤੇ ਵੇਖੇ ਮੈਂ ਜਿਹੜੇ ਅਮੀਰ ਬਹੁਤੇ ਹੋਏ ਨਾ, ਆਹ ਪਿੰਗਲਵਾੜੇ ਜਾ ਕੇ ਵੇਖੋ ਕਿਤੇ ਰੁਲਦੇ ਫਿਰਦੇ, ਉੱਥੇ ਵੱਡੇ ਵੱਡੇ ਵਕੀਲ ਕੀ ਹਾਲ ਬਣੇ ਇਹਨਾਂ ਦਾ, ਜਿਹਨਾਂ ਨੇ ਅੱਖਾਂ ਬੰਦ, ਜਿਹਨਾਂ ਦਾ ਸਰੀਰ ਜਾਗਿਆ ਸੀ ਮਨ ਜਾਗੇ। ਬੜੀ ਵਿਉਂਤ ਦੇ ਨਾਲ ਭਾਈ ਲੱਖੀ ਸ਼ਾਹ ਵੰਜਾਰਾ ਜੀ ਦੇ ਤਿੰਨ ਪੁੱਤ ਗੁਰੂ ਸਾਹਿਬ ਜੀ ਦੇ ਧੜ ਨੂੰ ਲਿਆ ਕੇ ਆਪਣੇ ਘਰ ਵਿੱਚ ਰੱਖ ਕੇ, ਕਿਉਂਕਿ ਜੇ ਸਾਹਮਣੇ ਸੰਸਕਾਰ ਕਰਦੇ ਤੇ ਹਕੂਮਤ ਭੱਜੀ ਫਿਰਦੀ ਸਾਰੇ ਬੰਦੇ, ਸਾਰਿਆਂ ਨੂੰ ਪਤਾ, ਕਿਉਂਕਿ ਉੱਥੇ ਦਰੌਲਾ ਪੈ ਗਿਆ ਕਿ ਸੀਸ ਤੇ ਗੁਰੂ ਸਾਹਿਬ ਧੜ ਕਿੱਥੇ ਗਿਆ, ਸਾਰੀ ਦੁਨੀਆਂ ਦੇ ਉੱਥੇ ਪਤਾ ਲੱਗ ਗਿਆ ਕਿ ਸਾਰੇ ਬੰਨੇ ਫੌਜ ਲਾ ਦਿੱਤੀ। ਗੁਰੂ ਸਾਹਿਬ ਜੀ ਦੇ ਧੜ ਨੂੰ ਭਾਈ ਲੱਖੀ ਸ਼ਾਹ ਵੰਜਾਰੇ ਨੇ ਆਪਣੇ ਘਰ ਵਿੱਚ ਰੱਖ ਕੇ ਆਪਣੇ ਘਰ ਨੂੰ ਅੱਗ ਲਾ ਦਿੱਤੀ, ਕਿ ਸ਼ੱਕ ਨਾ ਹੋਵੇ, ਕਿ ਸ਼ੱਕ ਨਾ ਹੋਵੇ, ਰੌਲਾ ਪਾ ਦਿੱਤਾ ਮੇਰੇ ਘਰ ਨੂੰ ਅੱਗ ਲਾ ਕੇ। ਇਹੋ ਜਿਹੇ ਸਿੱਖ ਅਸੀਂ ਕਿੱਦਣ ਬਣਾਂਗੇ, ਇੰਨੀ ਵੱਡੀ ਭਾਵਨਾ ਵਾਲੇ। ਇਹਦੇ ਬੰਦੇ ਕੜਾਹ ਪ੍ਰਸ਼ਾਦ ਦੇਖ ਪਿੱਛੇ ਲੜ ਪੈਂਦੇ ਹਨਾ, ਇੱਕ ਨੂੰ ਘਾਟ ਮਿਲ ਜਾ ਕਹਿੰਦਾ ਲੈ ਮਿਲਣਾ ਵੀ ਘਰਾ ਕਰ ਲਿਆ, ਜੇ ਤੈਨੂੰ ਸ਼ਹੀਦੀ ਦੇਣੀ ਪਵੇ ਫਿਰ ਤੂੰ ਕਹਿਣਾ ਮੈਨੂੰ ਐਵੇਂ ਕਹੀ ਜਾਂਦੇ ਨਾ, ਇਹ ਨੀ ਮਸਲਾ। ਹੁਣ ਭਾਈ ਲੱਖੀ ਸ਼ਾਹ ਵੰਜਾਰੇ ਨੇ ਆਪਣੇ ਘਰ ਕਿਹੋ ਜਿਹਾ ਐਡਾ ਅਮੀਰ ਬੰਦਾ, ਘਰ ਵਿੱਚ ਗੁਰੂ ਸਾਹਿਬ ਜੀ ਦਾ ਜਦੋਂ ਲੈ ਕੇ ਗਏ ਨਾ, ਮਹਿੰਦਰ ਸਿੰਘ ਜੋਸ਼ ਕਿਤਾਬ ਜ਼ਰੂਰ ਪੜ੍ਹੇ, ਲੈ ਕੇ ਗਏ ਜਦੋਂ ਪਲੈਨਿੰਗ ਸੀ, ਪਤਨੀ ਨੂੰ ਵੀ ਪਤਾ ਸੀ, ਉਹਨਾਂ ਦੀ ਪਤਨੀ ਨੂੰ ਪਤਾ ਸੀ ਕਿਸੇ ਸਮੇਂ ਵੀ ਕੋਈ ਵੀ ਕੰਮ ਹੋ ਸਕਦਾ, ਕਿਉਂਕਿ ਸਾਰੀ ਵਿਉਂਤਬੰਦੀ ਉਹਨਾਂ ਦੇ ਘਰ ਬਹਿ ਕੇ ਹੋਈ। ਲੱਖੀ ਸਾਹਿਬ ਵੰਜਾਰੇ ਦੇ ਘਰ ਵਿੱਚ ਬਹਿ ਕੇ ਸਾਰੀ ਵਿਉਂਤਬੰਦੀ ਬਣਾਈ ਗਈ, ਹਰੇਕ ਸਿੱਖ ਦਾ ਕੰਮ ਦੱਸਿਆ ਕਿ ਤੇਰਾ ਆਹ ਕੰਮ ਹੀ, ਮੌਕੇ ਤੇ ਥੋੜਾ ਕਹਿਣਾ ਭਾਈ ਤੂੰ ਕਿੱਥੇ ਸੀ, ਤੈਨੂੰ ਤੇਰਾ ਆਪਣਾ ਕੰਮ, ਆਹ ਕੰਮ ਤੂੰ ਕਰਨਾ। ਵਿਉਂਤਬੰਦੀ ਬਣਾਈ ਗਈ, ਜਾ ਕੇ ਘਰ ਵਿੱਚੋਂ ਵਧੀਆ ਬੇਸਤਰਾ ਕੱਢਿਆ, ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਰੱਖ ਕੇ ਘਰ ਨੂੰ ਹੀ ਅੱਗ ਲਾ ਦਿੱਤੀ। ਜਿਹੜੇ ਲੱਭਦੇ ਫਿਰਦੇ ਸੀ ਨਾ ਧੜ, ਉਹ ਵੀ ਆਣ ਕੇ ਸੜਕ ਤੇ ਬਾਰ ਬਾਰ ਲੱਖੀ ਸਾਹਿਬ ਵੰਜਾਰੇ ਦੇ ਨਾਲ ਹੀ ਖਲੋ ਗਏ, ਕਹਿੰਦੇ ਬੜਾ ਮਾੜਾ ਆ। ਉਹਨਾਂ ਨੂੰ ਇਹ ਥੋੜਾ ਪਤਾ ਸੀ ਇਹ ਲੱਖੀ ਸਾਹਿਬ ਵੰਜਾਰੇ ਦਾ ਘਰ ਥੋੜਾ ਸੜ ਰਿਹਾ, ਭੁਲੇਖਾ ਜੋ ਤੁਹਾਨੂੰ ਲੋਕ ਤੇ ਕਹਿੰਦੇ ਹੋਣਗੇ ਨਾ, ਕਿ ਭਾਈ ਲੱਕੀ ਸਾਹਿਬ ਵਿਚਾਰੇ ਦਾ ਘਰ ਸੜ ਗਿਆ ਜੀ, ਅੱਗ ਲੱਗ ਗਈ ਜੀ, ਹਕੂਮਤ ਤੇ ਕਹਿੰਦੀ ਹੋਏਗੀ, ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇੱਥੇ ਇੱਕ ਦਿਨ ਕੀਰਤਨ ਹੋਇਆ ਕਰੇਗਾ। ਉਹਨਾਂ ਨੂੰ ਕੀ ਪਤਾ ਸੀ, ਵਿਚਾਰੇ ਅਣਜਾਣ ਬੰਦੇ ਸੀ, ਇੱਥੇ ਦੇਖਦਾ ਲੋਕਾਂ ਨੇ ਆਣ ਕੇ ਨਮਸਕਾਰ ਕਰਿਆ ਕਰੀ, ਸਾਰੀ ਉਮਰ ਵਾਸਤੇ ਸਦਾ ਵਾਸਤੇ ਲੱਕੀ ਸਾਹਿਬ ਵਿਚਾਰੇ ਦਾ ਘਰ ਅਮਰ ਹੋ ਜਾਣਾ, ਕਿਉਂਕਿ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਤਾਰ ਹੈ। ਆਇਆ ਕੁਰਬਾਨੀ ਸਿੱਖਾਂ ਦੀ, ਅਸੀਂ ਕਿੱਥੇ ਤੁਰੇ ਫਿਰਦੇ ਹਾਂ, ਆਹ ਕੁਰਬਾਨੀ ਹੈ ਗੁਰੂ ਕੇ ਸਿੱਖਾਂ ਦੀ। ਘਰ ਵਿੱਚ ਆਪਣੇ ਘਰ ਵਿੱਚ ਰੱਖ ਕੇ ਸਾਹਿਬ ਜੀ ਨੇ ਧੜ ਨੂੰ ਅੱਗ ਲਾ ਦਿੱਤੀ, ਭਾਈ ਲੱਕੀ ਸਾਹਿਬ ਬੰਦਾਰੇ ਨੇ ਤੇ ਸਾਬਤ ਕਰ ਦਿੱਤਾ ਕਿ ਗੁਰੂ ਦਾ ਇੰਨਾ ਪਿਆਰ ਹੈ ਸਿੱਖ ਦੇ ਨਾਲ, ਸਿੱਖ ਕੁਝ ਵੀ ਕਰ ਸਕਦਾ ਆਪਣੇ ਗੁਰੂ ਦੇ ਨਾਲ। ਘਰ ਸੜਦਾ ਪਿਆ, ਸਾਰਾ ਪਰਿਵਾਰ ਬਾਹਰ ਖਲੋਤਾ ਵੇਖੀ ਜਾ ਰਿਹਾ, ਤੇ ਲੋਕੀ ਤੇ ਕਹਿੰਦੇ ਹੀ ਹੋਣਗੇ ਤੁਹਾਡਾ ਬੜੀ ਮਾੜੀ ਗੱਲ ਹੋਈ, ਪਰ ਮਾੜੀ ਗੱਲ ਥੋੜਾ ਹੀ ਸੀ, ਉਹ ਇਤਿਹਾਸ ਬਣ ਗਿਆ ਉੱਥੇ ਤੇ। ਅੱਜ ਹਜ਼ਾਰਾਂ ਲੋਕ ਜਾ ਕੇ ਮੱਥਾ ਟੇਕਦੇ ਉੱਥੇ, ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ ਜਿੱਥੇ ਸੀ ਧੜ ਦਾ ਸੰਸਕਾਰ ਕੀਤਾ ਗਿਆ, ਕੀਰਤਨ ਚੱਲਦਾ ਅੱਜ ਉੱਥੇ ਕੀਰਤਨ। ਅੱਜ ਗੁਰੂ ਤੇਗ ਬਹਾਦਰ ਸਾਹਿਬ ਜਿਹੜੀ ਬਾਣੀ ਪੜ੍ਹੀ ਜਾਂਦੀ ਹੋਵੇਗੀ ਉੱਥੇ, ਨਾ ਜੋ ਬੰਦਾ ਸੋਚਦਾ ਉਹ ਥੋੜਾ ਹੁੰਦਾ। ਪਹਿਲੀ ਵਾਰੀ ਇਤਿਹਾਸ ਵਿੱਚ ਹੋਇਆ ਕਿ ਇੱਕ ਥਾਂ ਤੇ ਸੀਸ ਦਾ ਸੰਸਕਾਰ ਕੀਤਾ ਗਿਆ ਹੋਵੇ, ਦੂਜੇ ਥਾਂ ਤੇ ਧੜ ਦਾ ਸੰਸਕਾਰ ਕੀਤਾ ਗਿਆ ਹੋਵੇ, ਕਿੰਨੀ ਦੂਰ ਪਹੁੰਚ ਗਿਆ ਜੀ ਅਸੀਂ ਗੁਰੂ ਸਾਹਿਬ ਜੀ ਦੀ ਬਾਣੀ। ਲੱਕੀ ਸਾਹਿਬ ਵਿਚਾਰੇ ਨਾ ਤੇ ਗਾਤਰਾ ਹੀ ਪਾਇਆ ਸੀ ਮੇਰੇ ਵਾਂਗੂ, ਤੇ ਨਾ ਬਾੜੀ ਬਾਣੀ ਪੜ੍ਹਦਾ ਹੋਣਾ ਵਿਚਾਰਾ, ਕਾਰੋਬਾਰ ਕਰਨ ਵਾਲਾ ਬੰਦਾ ਸਾਡੇ ਵਰਗਾ ਥੋੜਾ ਹੋਊਗਾ, ਪਰ ਸਿੱਖੀ ਵੇਖੋ ਕਿੱਡੀ ਵੱਡੀ, ਜਜ਼ਬਾ ਵੇਖੋ ਬੰਦੇ ਦਾ ਕਿੱਡਾ ਵੱਡਾ। ਆ ਹੋਣੀ ਚਾਹੀਦੀ ਇਹ ਗੱਲ, ਜਿੰਨੀ ਜਿੰਨੀ ਬਾਣੀ ਜਿਨ੍ਹਾਂ ਨੇ ਬਾਣੀ ਪੜ੍ਹਾਈ ਨਾ, ਅੱਜ ਜਿੰਨੇ ਡੇਰੇ ਬਣੇ ਪੰਜਾਬ ਦੇ, ਜਿਨ੍ਹਾਂ ਜਿਹੜੇ ਕਹਿੰਦੇ ਅਸੀਂ ਬਾਣੀ ਪੜ੍ਹਾ ਰਹੇ ਹਾਂ, ਉਹਨਾਂ ਨੇ ਕੌਮ ਦਾ ਨੁਕਸਾਨ ਕੀਤਾ। ਉਹਨਾਂ ਨੇ ਬਾਣੀ ਪੜ੍ਹਾਉਣ ਦੇ ਵੀ ਬੜੇ ਵੱਖਰੇ ਵੱਖਰੇ ਤਰੀਕੇ ਆ। ਇੱਕ ਬੰਦਾ ਕਹਿੰਦਾ ਤੁਸੀਂ ਚੁੱਪ ਕਰਕੇ ਬਾਣੀ ਪੜ੍ਹੀ ਜਾਓ, ਚੁੱਪ ਕਰਕੇ ਬਸ ਬਾਣੀ ਪੜ੍ਹਿਆ ਕਰੋ ਚੁੱਪ ਕਰਕੇ, ਇਹ ਵੀ ਇੱਕ ਵੱਖਰਾ ਤਰੀਕਾ ਹੈ। ਇੱਕ ਬੰਦਾ ਕਹਿੰਦਾ ਬਾਣੀ ਪੜ੍ਹੋ, ਗੁਰੂ ਸਾਹਿਬ ਕੀ ਕਹਿ ਰਹੇ ਉਹ ਕਰੋ, ਇਹ ਵੀ ਇੱਕ ਵੱਖਰਾ ਤਰੀਕਾ ਹੈ। ਲੋੜ ਹੈ ਸਾਨੂੰ ਅਸੀਂ ਕਿੱਦਾਂ ਪੜ੍ਹਨੀ, ਅੱਖਾਂ ਮੀਟ ਕੇ ਬਾਣੀ ਪੜ੍ਹੀ ਜਾਂਦੇ ਭਾਗਾ ਵਾਲ, ਬਾਣੀ ਅੱਖਾਂ ਖੋਲਦੀ ਏ, ਖੋਲਦੀ ਏ ਬਾਣੀ ਅੱਖਾਂ। ਦੋ ਸ਼ਬਦ ਪੜ੍ਹੇ ਹੋਣ ਨਾ ਤੁਸੀਂ, ਦੋ ਸ਼ਬਦ ਬਾਣੀ ਦੇ ਤੁਸੀਂ ਘਰ ਜਾ ਕੇ ਜਾਂ ਆਮ ਕਹੋਗੇ ਬਾਈ ਤੂੰ ਗਲਤ ਹੈ, ਇੱਦਾਂ ਨਹੀਂ ਕਰਨਾ। ਸਤਿਗੁਰੂ ਕਿਰਪਾ ਕਰੇ, ਅਨੰਦਪੁਰ ਦੀ ਧਰਤੀ ਦੇ ਗੁਰੂ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ, ਉਹ ਜ਼ਿੰਮੇਵਾਰੀ, ਉਹ ਜ਼ਿੰਮੇਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੁੱਕ ਲਈ ਆਪਣੇ ਬਾਪ ਵਾਲੀ। ਤੁਹਾਡੇ ਮਿਸ਼ਨ ਨੂੰ ਮੈਂ ਗਾਂ ਲੈ, ਅੱਜ ਹੋ ਸਕਦਾ ਜੀ ਇੱਦਾਂ, ਜਿਹੜੇ ਕੰਮ ਕਰਕੇ ਬਾਪ ਨੂੰ ਸ਼ਹੀਦ ਕੀਤਾ ਜਾਵੇ, ਅੱਜ ਦੇ ਸਮੇਂ 'ਚ ਮਾਰਿਆ ਜਾਵੇ, ਤੇ ਉਹੀ ਕੰਮ ਮੁੰਡੇ ਪੁੱਤ ਕਰੇ, ਕਦੇ ਨਹੀਂ ਹੋਣਾ ਜੀ, ਕਦੇ ਨਹੀਂ। ਆਹ ਫਰਕ ਹੈ ਸਾਡੀ ਗੁਰਤਾ ਗੱਦੀ ਦੇ ਵਿੱਚ। ਲੋਕੀ ਕਹਿੰਦੇ ਅੱਜ ਸਾਧ ਵੀ ਤਾਂ ਗੁਰਤਾ ਗੱਦੀ ਦਿੰਦੇ ਹੀ ਆ, ਗੱਦੀਆਂ ਦਿੰਦੇ, ਕਿਤੇ ਚੇਲੇ ਪਾਉਂਦੇ ਆ, ਫਰਕ ਆਇਆ ਬਸ। ਅੱਜ ਇਹਨਾਂ ਦੇ ਸਾਹਮਣੇ ਥੋੜਾ ਹੋਣਾ, ਸਤਿਗੁਰੂ ਕਿਰਪਾ ਕਰੇ, ਮਹਿਸੂਸ ਕਰੀਏ ਅਸੀਂ ਕਿ ਜਿੱਦਣ ਕਿਤੇ ਲੋੜ ਪੈ ਗਈ ਅਸੀਂ ਕੀ ਕਰਾਂਗੇ, ਇਹ ਸੋਚਣ ਵਾਲੀ ਗੱਲ ਆ। ਆਸ ਹੁੰਦੀ ਗੁਰਮਤ ਬਾਣੀ, ਆਸ ਹੁੰਦੀ ਹੈ ਜਿੱਦਣ ਕਿਤੇ ਲੋੜ ਪੈ ਗਈ ਉਦੋਂ ਮੈਂ ਆਪਣਾ ਬੱਚਾ ਚੁਣੂੰਗਾ ਕਿ ਸਿਧਾਂਤ ਚੁਣੂੰਗਾ। ਗੱਲਾਂ ਬੜੀਆਂ ਵੱਡੀਆਂ ਆਪਾਂ ਸਾਰੇ ਕਰ ਜਾਂਦੇ, ਮੇਰੇ ਵਰਗਾ ਵੀ ਬੋਲੀ ਜਾਂਦਾ, ਪਰ ਜਿੱਦਾਂ ਕਿਤੇ ਪੂਰੀਆਂ ਹੋਣਗੀਆਂ ਫਿਰ ਹੀ ਗੱਲ ਬਣਨੀ ਹੈ, ਨਹੀਂ ਤਾਂ ਗੱਲ ਹੀ ਅਸੀਂ ਚੰਗੀਆਂ ਚਾਰ ਹੀ ਪੂਰੀਆਂ। ਬੜਾ ਬੋਲਦੇ ਕਿੰਨੇ ਕਥਾ ਵਾਜੇ ਬੋਲੀ ਜਾਂਦੇ, ਪੱਲੇ ਕੁਝ ਨਹੀਂ ਸਾਡੇ ਵਰਗਿਆਂ ਦਾ, ਪਰ ਜਿੱਦਣ ਕਿਤੇ ਗੁਰੂ ਦੀ ਬਾਣੀ ਦੇ ਉੱਤੇ ਤੁਰਾਂਗੇ ਨਾ, ਫਿਰ ਪਤਾ ਲੱਗਣਾ। ਸਤਿਗੁਰੂ ਕਿਰਪਾ ਕਰਨ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ। ਧੰਨ ਵਾਹਿਗੁਰੂ ਸਾਹਿਬ ਜੀ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਾਲਾ ਕੈ ਦੋਖੜੇ ਸੜਿਓ ਹੈ ਕਾਲੀ ਹੋਈਆ ਦਿਓਰੀ ਨਾਨਕ ਮੈਂ ਤਾਨਾ ਭੰਗ ਜਾਣਾ ਪਾਣੀ ਨਾ ਲਹਾ ਜੈ ਛੇਤੀ ਮੇਰਾ ਸੰਗ ਜਿਤ ਡਿੱਠੇ ਤਨ ਪਰ ਫੁੜੇ ਚੜੇ ਚਵਗੜਵਾਨਾ ਜਿਤ ਡਿੱਠੇ ਤਨ ਪਰ ਫੁੜੇ ਚੜੇ ਚਵਗੜਵਾਨਾ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਦਲੋਂ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕੇ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਕੁਝ ਸਮੇਂ ਵਾਸਤੇ ਗੁਰਮਤਿ ਵਿਚਾਰਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਤੋਂ ਸੇਧ ਲਈ ਆਪਣੇ ਜੀਵਨ ਨੂੰ ਸੁਚੱਜਾ ਬਣਾਈਏ, ਗਿਆਨਵਾਨ ਹੋ ਕੇ ਸੁਚਿਆਰੇ ਹੋ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ ਤਾਂ ਜੋ ਲੋਕ ਸਾਨੂੰ ਸੱਚ ਦੇ ਨਾਲ ਤੋੜ ਕੇ ਕਿਸੇ ਹੋਰ ਕੱਚੇ ਦੇ ਨਾਲ ਨਾ ਜੋੜ ਸਕਣ। ਵਿਚਾਰਾਂ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ। ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ, ਗੁਰੂ ਪਾਤਸ਼ਾਹ ਜੀ ਨੇ ਸ਼ਬਦ ਵਿੱਚ ਜਾਂ ਸਲੋਕ ਵਿੱਚ ਦੁਨਿਆਵੀ ਪੱਖ ਵੀ ਰੱਖਿਆ ਹੈ ਤੇ ਪਰਮਾਤਮਾ ਦੇ ਨਾਲ ਜੁੜਨ ਵਾਲਾ ਪੱਖ ਵੀ ਰੱਖਿਆ ਹੈ। ਜਿੱਥੇ ਸਮਾਜ ਦੀ ਗੱਲ ਕੀਤੀ ਹੈ ਸਤਿਗੁਰੂ ਜੀ ਨੇ, ਉੱਥੇ ਸੁਰਤ ਦੀ ਗੱਲ ਕਰਕੇ ਵੀ ਮਨੁੱਖ ਨੂੰ ਸਮਝਾਇਆ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸਲੋਕ ਵਾਰਾਂ ਤੇ ਵਧੀਕ ਬਾਣੀ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਹੈ। ਬੋਲ ਹਨ ਸਤਿਗੁਰੂ ਜੀ ਦੇ, ਹੁਣ ਪੱਪਰ ਸ਼ਬਦ ਇੱਕ ਤਲਾਬ ਵਾਸਤੇ ਵੀ ਆਇਆ ਤੇ ਇਹ ਸ਼ਬਦ ਮਨੁੱਖ ਨੂੰ ਸਮਝਾਉਣ ਵਾਸਤੇ ਸਰੀਰ ਵਾਸਤੇ ਵੀ ਵਰਤਿਆ। ਸਾਹਿਬ ਨੇ ਜਿੱਥੇ ਦੁਨਿਆਵੀ ਪੱਬਰ ਹੈ ਉੱਥੇ ਆ ਸਰੀਰ ਵੀ ਪੱਬਰ ਹੈ। ਜਿੱਥੇ ਦੁਨਿਆਵੀ ਉਸ ਸਰੋਵਰ ਦੇ ਵਿੱਚ ਪੱਬਰ ਦੇ ਵਿੱਚ ਤਲਾਬ ਦੇ ਵਿੱਚ ਪੰਛੀ ਆਣ ਕੇ ਬੈਠਦੇ ਨੇ ਜਾਂ ਉਹਦੇ ਵਿੱਚ ਕਮਲ ਫੁੱਲ ਜਾਂ ਬੜੇ ਪ੍ਰਕਾਰ ਦੇ ਫੁੱਲ ਖਿਲਦੇ ਨੇ, ਇਸੇ ਤਰ੍ਹਾਂ ਸਾਹਿਬ ਆਖਦੇ ਆ ਜਿਹੜਾ ਸਰੀਰ ਰੂਪੀ ਪੱਬਰ ਹੈ ਨਾ ਇਹਦੇ ਵਿੱਚ ਵੀ ਚੰਗੇ ਗੁਣ, ਚੰਗੇ ਵਿਚਾਰ, ਸੋਹਣੇ ਸੰਸਕਾਰ ਇਹਦੇ ਵਿੱਚ ਵੀ ਪੈਦਾ ਹੋਣੇ ਚਾਹੀਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਖਦੇ ਪੱਬਰ ਤੂੰ ਹਰਿਆਵਲਾ, ਹਰਿਆਲੀ ਦਾ ਜਿਹੜਾ ਪੱਖ ਹੈ ਨਾ ਉਹ ਸਤਿਗੁਰੂ ਜੀ ਨੇ ਵਧੀਆ ਪੱਖ ਦੇ ਵਿੱਚ ਲਿਆ ਕਿ ਜਿਹੜੀ ਹਰਿਆਲੀ ਹੈ ਨਾ ਉਹ ਵਧੀਆ ਹੈ। ਇਸ ਗੱਲ ਦੀ ਆਮ ਡੰਗਰਾਂ ਨੂੰ ਵੀ ਪਹਿਚਾਣ ਹੈ ਕਿ ਹਰਿਆਲੀ ਜ਼ਿਆਦਾ ਵਧੀਆ ਹੁੰਦੀ ਹੈ, ਉਹ ਵੀ ਜਾਣਦੇ ਨੇ ਉਹਨਾਂ ਦੇ ਸਾਹਮਣੇ ਇੱਕ ਪਾਸੇ ਸੁੱਕਾ ਹੋਵੇ ਦੂਸਰੇ ਪਾਸੇ ਹਰਿਆ ਹੋਵੇ, ਹਰਿਆਲੀ ਵਾਲੇ ਪੱਠੇ ਹੋਣ, ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਉਹਨਾਂ ਨੇ ਕੀ ਖਾਣਾ, ਉਹਨਾਂ ਨੂੰ ਪਤਾ ਉਹਨਾਂ ਨੇ ਆਪ ਹੀ ਹਰਿਆਲੀ ਵਾਲੇ ਖੇਤ ਵਿੱਚ ਚਲੇ ਜਾਣਾ। ਸਾਹਿਬ ਆਖਦੇ ਪੱਪਰ ਤੂੰ ਬੜਾ ਸੋਹਣਾ ਲੱਗਦਾ, ਬੜਾ ਹਰਿਆ ਸੀ, ਪਰ ਕੀ ਕਾਰਨ ਹੋਇਆ ਤੇਰਾ ਜਿਹੜਾ ਕਾਲਖ ਵਾਲਾ ਜਿਹੜਾ ਰੂਪ ਬਣ ਗਿਆ, ਇਹ ਕਾਰਨ ਕੀ ਹੈ? ਹੁਣ ਇਹ ਸ਼ਬਦ ਦੇ ਨਾਲ, ਸਲੋਕ ਦੇ ਨਾਲ ਇੱਕ ਉਦਾਹਰਣ ਜੋੜੀ ਜਾਂਦੀ ਇਤਿਹਾਸ ਦੀ ਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪ੍ਰਚਾਰ ਦੌਰਾਨ ਜਦੋਂ ਗਏ ਤੇ ਕੀ ਵੇਖਿਆ ਕਿ ਰਸਤੇ ਦੇ ਵਿੱਚ ਇੱਕ ਬੜਾ ਸੋਹਣਾ ਤਲਾਬ ਹੈ, ਪੱਬਰ ਹੈ, ਸਰੋਵਰ ਹੈ। ਹੁਣ ਉਹਦੀ ਹਰਿਆਲੀ ਵੇਖੀ, ਉਹਦੇ ਵਿੱਚ ਖਿਲੇ ਹੋਏ ਕਮਲ ਫੁੱਲ ਵੇਖੇ। ਹੁਣ ਖਿਲੇ ਹੋਏ ਕਮਲ ਫੁੱਲਾਂ ਦਾ ਇੱਕ ਗੁਣ ਵੇਖਿਆ ਕਿ ਉਹਨਾਂ ਨੇ ਆਪਣੇ ਆਪ ਨੂੰ ਚਿੱਕੜ ਦੇ ਵਿੱਚ ਲਿਬੜਨ ਨਹੀਂ ਦਿੱਤਾ। ਇਹ ਕੁਦਰਤ ਵੱਲੋਂ ਬਖਸ਼ਿਸ਼ ਹੈ। ਬੜੇ ਖੁਸ਼ ਹੋਏ ਭਾਈ ਮਰਦਾਨਾ ਜੀ, ਰੰਗ ਵੇਖ ਕੇ, ਪੱਪਰ ਦੇ ਰੰਗ ਵੇਖ ਕੇ ਬੜੇ ਖੁਸ਼ ਹੋਏ। ਮਨ ਨੂੰ ਬੜੀ ਖੁਸ਼ੀ ਹੋਈ, ਕਿੱਡਾ ਸੋਹਣਾ ਹੈ ਪੱਪਰ, ਕਿੱਡਾ ਸੋਹਣਾ ਹੈ ਨਾ, ਜਾਨਵਰ ਕਿੱਡੇ ਪ੍ਰਕਾਰ ਦੇ ਬੈਠੇ ਆ ਨੇ। ਪਰ ਕੁਝ ਸਮੇਂ ਵਾਸਤੇ ਜਦੋਂ ਵਾਪਸ ਆਏ ਨਾ, ਪ੍ਰਚਾਰ ਦੌਰਿਆਂ ਤੋਂ ਜਦੋਂ ਵਾਪਸ ਆਏ, ਉਸੇ ਰਸਤੇ ਥਾਲੇ ਜਦੋਂ ਆਏ ਤੇ ਉਸੇ ਰਸਤੇ ਤੋਂ ਜਦੋਂ ਆਏ, ਕੀ ਵੇਖਿਆ ਕਿ ਉਹ ਜਿਹੜਾ ਤਲਾਬ ਜਿਹੜਾ ਜਾਂਦਿਆਂ ਵੇਖਿਆ ਸੀ, ਹੁਣ ਆਉਂਦਿਆਂ ਵੇਖਿਆ ਉਹ ਸੁੱਕਾ ਆਇਆ, ਸੁੱਕ ਗਿਆ। ਤੇ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸਵਾਲ ਕੀਤਾ ਕਿ ਪਾਤਸ਼ਾਹ ਜੀ, ਆਹ ਸੁੱਕਾ ਆਇਆ, ਜਦੋਂ ਆਪਾਂ ਗਏ ਸੀ ਉਦੋਂ ਬੜਾ ਹਰਿਆ ਸੀ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਇੱਥੇ ਤੇ ਰੰਗ ਹੀ ਬੜੇ ਸੋਹਣੇ ਸਨ, ਇਹਦੇ ਵਿੱਚ ਤੇ ਹਰਿਆਲੀ ਬੜੀ ਸੀ, ਫੁੱਲ ਬੜੇ ਪ੍ਰਕਾਰ ਦੇ ਸਨ, ਪਰ ਕਾਰਨ ਕੀ ਬਣਿਆ? ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਨੂੰ ਪੁੱਛਦੇ ਨੇ ਕਾਰਨ ਕੀ ਬਣਿਆ। ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਸਮਝਾਇਆ ਕਿ ਇਹਦਾ ਕਾਰਨ ਇਹ ਹੈ ਕਿ ਇਹਦੇ ਨਾਲ ਪਾਣੀ ਦਾ ਨਾਤਾ, ਦਰਿਆ ਦਾ ਨਾਤਾ ਟੁੱਟ ਗਿਆ। ਇਹਦੇ ਸਿਰ ਤੇ ਹਰਿਆ ਸੀ, ਜਦੋਂ ਦਰਿਆ ਦਾ ਨਾਤਾ ਟੁੱਟ ਗਿਆ ਤੇ ਜਿੰਨਾ ਕਿ ਇਹਦੇ ਵਿੱਚ ਪਾਣੀ ਖਲੋਤਾ ਸੀ, ਉਹ ਪਾਣੀ ਹੌਲੀ ਹੌਲੀ ਸੁੱਕ ਗਿਆ। ਤੇ ਜਦੋਂ ਤੁਹਾਨੂੰ ਪਤਾ ਛੱਪੜ ਦਾ ਪਾਣੀ ਸੁੱਕਦਾ ਨਾ, ਜਦੋਂ ਉਦੋਂ ਥੱਲੇ ਉਹ ਧਰਤੀ ਕਾਲੀ ਹੋ ਜਾਂਦੀ। ਇਹਦਾ ਨਾਤਾ ਜਿਹੜਾ ਸੀ ਨਾ ਦਰਿਆ ਦੇ ਨਾਲ ਸੀ, ਜਿਹੜਾ ਚੱਲਦਾ ਹੋਇਆ ਪਾਣੀ ਸੀ, ਵਗਦੇ ਪਾਣੀ ਦੇ ਨਾਲੇ ਦਾ ਨਾਤਾ ਸੀ, ਉਹ ਨਾਤਾ ਟੁੱਟਣ ਕਰਕੇ ਪਾਣੀ ਇਹਦਾ ਬੰਦ ਕਰ ਦਿੱਤਾ ਕਿਸੇ ਕਾਰਨ ਕਰਕੇ, ਤਾਂ ਜਾ ਕੇ ਕਾਲਾ ਹੋ ਗਿਆ, ਸੁੱਕ ਗਿਆ। ਹੁਣ ਹਰਿਆਲੀ ਨਹੀਂ ਇੱਥੇ, ਹੁਣ ਖੁਸ਼ੀ ਨਹੀਂ ਇੱਥੇ, ਹੁਣ ਉਹ ਭਰੋਸਾ ਨਹੀਂ ਇੱਥੇ, ਜਿਹੜਾ ਜਾਨਵਰ ਭਰੋਸਾ ਕਰਕੇ ਆਉਂਦੇ ਸੀ ਨਾ ਤਲਾਬ ਦੇ ਉੱਤੇ, ਜਿਹੜਾ ਭਰੋਸਾ ਕਰਕੇ ਆਉਂਦੇ, ਹੁਣ ਇੱਥੇ ਕੁਝ ਨਹੀਂ ਹੈਗਾ। ਕਾਰਨ ਕੀ ਬਣਿਆ? ਨਾਤਾ ਟੁੱਟਾ। ਸਮਝਾ ਕੇ ਨੂੰ ਰਹੇ ਸਤਿਗੁਰੂ ਜੀ ਮਨੁੱਖ ਨੂੰ, ਪੱਬਰ ਕੀ ਹੈ ਜੀ? ਇਹ ਸਰੀਰ ਹੈ ਪੱਬਰ, ਤੂੰ ਹਰਿਆਵਲਾ, ਬੜਾ ਸੋਹਣਾ ਸਰੀਰ ਹੈ, ਬੜਾ ਸੋਹਣੇ ਗੁਣ ਨੇ ਇਹਦੇ ਵਿੱਚ, ਲੋਕ ਵੇਖ ਕੇ ਹੈਰਾਨ ਹੁੰਦੇ ਕਿ ਗੁਰਸਿੱਖ ਹੈ, ਭਾਈ ਇਹਦੇ ਵਰਗਾ ਤਾਂ ਹੈ ਕੋਈ ਨੀ। ਇਹਦੀ ਇੱਕ ਗੱਲ ਕਹੀ ਹੋਵੇ ਲੋਕ ਪ੍ਰਵਾਨ ਕਰ ਲੈਂਦੇ ਨੇ, ਪਰ ਸੁੱਕਾ ਹੋਇਆ ਤਾਂ ਜੀਵਨ ਦੇ ਅੰਦਰ ਸੋਕਾ ਆ ਗਿਆ ਵਿਚਾਰਾਂ ਦਾ, ਵਿਚਾਰਾਂ ਕਰਕੇ ਬੜਾ ਪਿੱਛੇ ਚਲਾ ਗਿਆ। ਕਾਰਨ ਕੀ ਬਣਿਆ? ਸਮੁੰਦਰ ਦੇ ਨਾਲੋਂ, ਦਰਿਆ ਦੇ ਨਾਲੋਂ, ਬਾਣੀ ਦੇ ਨਾਲੋਂ ਇਹਦਾ ਨਾਤਾ ਟੁੱਟ ਗਿਆ। ਹੁਣ ਜਿਹੜਾ ਨਾਤਾ ਹੈ ਨਾ, ਉਹ ਦੂਜਾ ਹੀ ਰਹਿ ਗਿਆ, ਹੁਣ ਅਸਲੀ ਨਾਤਾ ਨਹੀਂ, ਹੁਣ ਪਾਣੀ ਨਹੀਂ ਆਉਂਦਾ, ਬਸ ਦੂਸਰਾ ਨਾਤਾ ਵਿਖਾਵੇ ਦਾ ਨਾਤਾ ਹੀ ਹੈ। ਹੁਣ ਲਾਗੋਂ ਦੀ ਤਲਾਬ ਲੰਘਦਾ, ਉੱਥੇ ਪੱਬਰ ਦੇ ਦਰਿਆ ਲੰਘਦਾ ਹੈ, ਦਰਿਆ ਦੇ ਕੰਢੇ ਦੇ ਨਾਲ ਹੀ ਹੈ, ਪਰ ਨਾਤਾ ਟੁੱਟਣ ਕਰਕੇ ਪਾਣੀ ਉਹਦੇ ਵਿੱਚ ਨਹੀਂ ਆ ਰਿਹਾ, ਪਾਣੀ ਉਹਦੇ ਲਾਗੋਂ ਦੀ ਬਹੁਤ ਜ਼ਿਆਦਾ ਲੰਘਦਾ। ਇਹੋ ਜਿਹਾ ਹਾਲ ਅੱਜ ਸਾਡੇ ਵਰਗਿਆਂ ਦਾ, ਮਨੁੱਖਾਂ ਦਾ ਬਣ ਗਿਆ। ਨਾਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸੀ, ਟੁੱਟ ਗਿਆ, ਤੁਰਿਆ ਬੰਦਾ ਆਲੇ ਦੁਆਲੇ ਫਿਰਦਾ, ਪਰ ਸੁੱਕਾ ਆਇਆ। ਕੇ ਦੋਖੜੇ ਸੜਿਓ, ਕੇ ਦੋਖੜੇ, ਕਿਹੜੇ ਦੁੱਖ ਕਰਕੇ ਇਹਦੇ ਨਾਤਾ ਟੁੱਟ ਗਿਆ ਜੀ? ਅੱਜ ਸਿੱਖ ਗੁਰੂ ਦੀ ਵਿਚਾਰ ਨੂੰ ਪਹਿਲ ਨਹੀਂ ਦਿੰਦਾ, ਗੁਰੂ ਦੇ ਸਿਧਾਂਤ ਨੂੰ ਪਹਿਲ ਨਹੀਂ ਦਿੰਦਾ, ਗੁਰੂ ਦੇ ਮੇਨ ਮਕਸਦ ਜੋ ਗੁਰਬਾਣੀ ਦਾ ਹੈ ਉਹਨੂੰ ਪਹਿਲ ਨਹੀਂ ਦਿੰਦਾ। ਜਿਹੜਾ ਮੇਨ ਸਿਧਾਂਤ ਸੀ ਉਹਦੇ ਨਾਲ ਟੁੱਟ ਗਿਆ। ਕਿ ਦੋਖੜੇ ਸੜਿਓ, ਇਹ ਕਾਲੀ ਹੋਈ ਆ ਦੋਹਰੀ, ਅੰਦਰੋਂ ਕਾਲਾ ਹੋ ਗਿਆ ਵਿਚਾਰਾਂ ਕਰਕੇ। ਕਿਵੇਂ ਪਤਾ ਲੱਗਦਾ ਅੰਦਰੋਂ ਕਾਲਾ ਹੋ ਗਿਆ ਜੀ? ਇਹਦੀਆਂ ਕੰਮਾਂ ਤੋਂ ਪਤਾ ਲੱਗਦਾ। ਵੈਸੇ ਹੁਣ ਅੰਦਰ ਥੋੜਾ ਦਿਖਦਾ ਹੈ, ਕੰਮਾਂ ਤੋਂ ਪਤਾ ਲੱਗਦਾ ਇਹ ਕੰਮ ਕਿਹੋ ਜਿਹੇ ਦਾ, ਕਿੱਦਾਂ ਦੇ ਕੰਮ ਕਰਦਾ, ਕੰਮਾਂ ਤੋਂ ਅੰਦਾਜ਼ਾ ਲੱਗ ਜਾਂਦਾ ਫਿਰ ਕਿ ਵਾਕਿਆ ਹੀ ਕਾਲਾ ਹੋ ਗਿਆ, ਵਾਕਿਆ ਹੀ ਮੈਲ ਲੱਗ ਗਈ ਹੈ, ਗੁਰੂ ਦੇ ਨਾਲੋਂ, ਸਿਧਾਂਤ ਦੇ ਨਾਲੋਂ ਆਪਣੇ ਆਪ ਨੂੰ ਤੋੜ ਬੈਠਾ, ਵਿਚਾਰ ਦੇ ਨਾਲੋਂ ਆਪਣੇ ਆਪ ਨੂੰ ਤੋੜ ਬੈਠਾ। ਹੁਣ ਤੁਸੀਂ ਸਮਝਿਓ, ਘੁਮਾ ਘੁਮਾ ਕੇ ਨਾ ਗੁਰੂ ਦੇ ਨਾਲੋਂ ਸਾਨੂੰ ਤੋੜ ਕੇ ਦੂਰ ਲੈ ਗਏ, ਬੜਾ ਸੌਖਾ ਰਸਤਾ ਸੀ, ਮਿੱਤਰ ਬੜਾ ਪਿਆਰਾ ਹੈ, ਪਰ ਘੁਮਾਉਣ ਵਾਲੇ ਚੱਕਰਾਂ ਚ ਪਾਉਣ ਵਾਲੇ ਚੱਕਰਾਂ ਚ ਪਾ ਪਾ ਕੇ ਬੜੇ ਦੂਰ ਥਾਣੀ ਦੂਰ ਘੁਮਾ ਘੁੰਮ ਕੇ ਬੜੀ ਦੂਰ ਲੈ ਗਏ, ਪਤਾ ਨੀ ਲੱਗਾ। ਹੈ ਤੇ ਬੜਾ ਨੇੜੇ ਦਾ ਰਿਸ਼ਤਾ ਸੀ, ਰਿਸ਼ਤਾ ਤੇ ਬੜਾ ਪਿਆਰਾ ਸੀ। ਮਾਂ ਪਿਓ ਦਾ ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਰਿਸ਼ਤਾ ਤੇ ਬੜਾ ਪਿਆਰਾ ਸੀ, ਪਰ ਚਲਾਕ ਬੰਦਾ ਨਾ ਘੁਮਾ ਕੇ ਦੂਰ ਲੈ ਗਿਆ। ਹੁਣ ਦੇਖਿਓ ਧਿਆਨ ਦਿਓ, ਹੁਣ ਕੋਈ ਆਪਣੇ ਮਿੱਤਰ ਦੇ ਘਰ ਚੱਲਿਆ ਸੀ, ਹੁਣ ਉਹਦੇ ਕੋਲ ਆਪਣੇ ਮਿੱਤਰ ਦਾ ਐਡਰੈਸ ਵੀ ਸੀ, ਐਡਰੈਸ ਵੀ ਜਾਣਦਾ ਸੀ, ਉਹਦੇ ਕੋਲ ਲਿਖਿਆ ਸੀ, ਪਰ ਪਹਿਲੀ ਵਾਰੀ ਚੱਲਿਆ ਸੀ, ਅਣਜਾਣ ਸੀ, ਪਤਾ ਨਹੀਂ ਸੀ। ਉਸ ਵਿਅਕਤੀ ਨੇ ਜਾ ਕੇ ਟੈਕਸੀ ਵਾਲੇ ਨੂੰ ਆਖਿਆ, ਜੇ ਕੋਈ ਟੈਕਸੀ ਵਾਲਾ ਬੈਠਾ ਗੁੱਸਾ ਨਾ ਕਰੇ, ਸਾਰੇ ਇੱਕੋ ਜਿਹੇ ਹੁੰਦੇ, ਉਦਾਹਰਨ ਹੈ। ਉਹ ਕਹਿੰਦਾ ਕਿ ਆਹ ਐਡਰੈਸ ਹੈ ਤੇ ਮੈਂ ਆਪਣੇ ਮਿੱਤਰ ਦੇ ਘਰ ਜਾਣਾ। ਹੁਣ ਉਹਨੇ ਵੇਖਿਆ ਜਦੋਂ ਐਡਰੈਸ, ਉਹਦੇ ਜਾਣ ਦਾ ਜਿਹੜੇ ਤੇ 2-4 ਕਿਲੋਮੀਟਰ ਹੀ ਹੈ, ਬੰਦਾ ਨਵਾਂ ਅਣਜਾਣ ਹੈ, ਬੇਸਮਝ ਹੈ। ਹੁਣ ਜੇ ਮੈਂ ਸਿੱਧਾ ਹੀ ਲੈ ਗਿਆ 2-3 ਕਿਲੋਮੀਟਰ ਸਾਰਾ ਜਿਹੜਾ ਐਡਰੈਸ ਦੱਸਦਾ ਇਹਦੇ ਮਿੱਤਰ ਦਾ ਘਰ ਹੈ, ਜਿਹੜਾ 4 ਕਿਲੋਮੀਟਰ ਸਾਰਾ ਪੈਸੇ ਨਹੀਂ ਬਣਦੇ। ਹੁਣ ਜਿਹੜੇ ਹਿਸਾਬ ਨਾਲ ਇਹਨੇ ਐਡਰੈਸ ਦਿੱਤਾ ਮੈਨੂੰ, ਜੇ ਤੇ ਮੈਂ ਇਮਾਨਦਾਰੀ ਦੇ ਨਾਲ ਉਦਾਂ ਹੀ ਲੈ ਗਿਆ ਇਹਨੂੰ, ਚਾਟੇ ਨੇ ਪਹੁੰਚ ਜਾਣਾ, ਮੀਟਰ ਤੇ ਚੱਲਣਾ ਹੀ ਨਹੀਂ। ਉਹ ਕਹਿੰਦੇ ਨੂੰ ਘੁਮਾਈਏ, ਹੁਣ ਅਣਜਾਣ ਹੈਗਾ, ਸਮਝ ਤਾਂ ਨਹੀਂ ਹੈ। ਹੁਣ ਦੂਜੀ ਸੜਕ ਖਾਲੀ ਪਾ ਲੈਂਦੇ ਹਾਂ ਨਾ, ਘੁਮਾ ਕੇ ਲੈ ਆਉਂਦੇ, ਜਿੱਥੇ 6 ਕਿਲੋਮੀਟਰ ਦਾ ਰਸਤਾ ਸੀ ਉੱਥੇ ਹੁਣ 15 ਕਿਲੋਮੀਟਰ ਦਾ ਕਰ ਲੈਂਦੇ ਮੀਟਰ ਘੁੰਮਣਾ। ਹੁਣ ਅਣਜਾਣ ਬੰਦਾ ਉਹ ਟੈਕਸੀ ਵਾਲੇ ਦੇ ਨਾਲ ਟੈਕਸੀ ਤੇ ਬੈਠ ਗਿਆ, ਵਿੱਚ ਬੈਠ ਗਿਆ। ਹੁਣ ਘੁਮਾਉਂਦਾ ਸੜਕਾਂ, ਗਲੀਆਂ ਘੁਮਾਈਆਂ, ਬੜੀਆਂ ਗਲੀਆਂ ਘੁਮਾਈਆਂ, ਬੜੀਆਂ ਸੜਕਾਂ ਘੁਮਾਈਆਂ। ਉਹ ਜਿਹੜਾ ਟੈਕਸੀ ਦੇ ਵਿੱਚ ਬੈਠਾ ਸੀ ਉਹਨੂੰ ਲੱਗਦਾ ਸੀ ਬੜੀ ਦੂਰ ਆ ਘਰ, ਉਹਨੂੰ ਤੇ ਲੱਗਦਾ ਸੀ ਮੀਟਰ ਚੱਲ ਰਿਹਾ, ਮੀਟਰ ਚੱਲ ਰਿਹਾ, ਉਹਨੂੰ ਲੱਗਦਾ ਬੜੀ ਦੂਰ ਹੈ। ਗੱਡੀ ਚ ਬੈਠਾ ਚੱਲਦਿਆਂ 15-20 ਮਿੰਟ ਹੋ ਗਏ। ਹੁਣ ਉਹਨੇ ਜਦੋਂ 20-25 ਕਿਲੋਮੀਟਰ ਹੋ ਗਿਆ ਸਫ਼ਰ, 20-25 ਕਿਲੋਮੀਟਰ ਜਦੋਂ ਸਫ਼ਰ ਹੋ ਗਿਆ,